ਨਾਮ ਜਪਣ ਜਾਗਣ ਸਭ ਜੋਗੀ, ਸੁੱਤੇ ਮੋਹ ਦੀ ਨੀਂਦਰ ਭੋਗੀ, ਪਰਮ ਸੁਖ ਮਾਨਣ ਉਹ ਜਾਣਨ, ਨਾਮ ਪ੍ਰਭੂ ਦਾ ਨਿਤ ਵਖਾਣਨ, ਗੂੜ ਭੇਦ ਉਸਦਾ ਜੋ ਜਾਣੇ, ਰਾਮ ਨਾਮ ਉਹ ਨਿਤ ਵਖਾਣੇ, ਰਿੱਧੀਆਂ ਸਿੱਧੀਆਂ ਭੱਜ ਕੇ ਆਵਣ, ਸੰਕਚ ਸੰਕਟ ਮੋਚਣ ਨਾਮ ਵਖਾਵਣ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ। ਚੌ ਜੁਗ ਤੀਨ ਕਾਲ ਤੇਹ ਲੋਕਾ, ਭਏ ਨਾਮ ਜਪ ਜੀਵ ਬਸੋਕਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਾਰ ਯੁੱਗਾਂ ਦੇ ਵਿੱਚ ਤੇ ਤਿੰਨਾਂ ਸਮਿਆਂ ਦੇ ਵਿੱਚ ਤੇ ਤਿੰਨਾਂ ਲੋਕਾਂ ਦੇ ਵਿੱਚ ਜਿੰਨਾ ਵੀ ਮਨੁੱਖਾਂ ਨੇ ਨਾਮ ਦਾ ਜਾਪ ਜਪਿਆ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹ ਜੀਵ ਸੋਗਾਂ ਤੋਂ ਰਹਿਤ ਹੋ ਗਏ, ਕਿਉਂਕਿ ਚਾਰ ਯੁੱਗ ਮੰਨੇ ਜਾਂਦੇ ਨੇ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਸੇ ਹੀ ਪ੍ਰਕਾਰ ਦੇ ਨਾਲ ਤਿੰਨ ਸਮੇਂ ਮੰਨੇ ਜਾਂਦੇ ਨੇ, ਇੱਕ ਹੈ ਜੋ ਭੂਤ ਕਾਲ ਹੈ, ਜੋ ਬੀਤ ਚੁੱਕਿਆ ਸਮਾਂ ਹੈ, ਇੱਕ ਉਹ ਸਮਾਂ ਹੈ ਜੋ ਕਿ ਇਸ ਵੇਲੇ ਚੱਲ ਰਿਹਾ ਹੈ, ਇਸ ਨੂੰ ਵਰਤਮਾਨ ਕਹਿੰਦੇ ਨੇ, ਇੱਕ ਉਹ ਸਮਾਂ ਜਿਹੜਾ ਆਉਣ ਵਾਲਾ ਹੈ, ਜਿਹਦੇ ਵਾਸਤੇ ਭਵਿੱਖਤ ਕਾਲ ਆਖਿਆ ਜਾਂਦਾ ਹੈ। ਇਸ ਕਰਕੇ ਤਿੰਨ ਕਾਲ ਭਾਵ ਕੇ ਤਿੰਨ ਸਮੇਂ ਮੰਨੇ ਜਾਂਦੇ ਨੇ। ਇਸੇ ਪ੍ਰਕਾਰ ਦੇ ਨਾਲ ਆਮ ਤੌਰ ਦੇ ਉੱਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਤਿੰਨ ਜਿਹੜੇ ਲੋਕ ਨੇ ਉਹ ਵੀ ਮੰਨੇ ਜਾਂਦੇ ਨੇ, ਇੱਕ ਆਕਾਸ਼ ਲੋਕ ਹੈ, ਦੂਜਾ ਮਾਤ ਲੋਕ ਹੈ ਜਿੱਥੇ ਅਸੀਂ ਵੱਸਦੇ ਹਾਂ ਰਹਿੰਦੇ ਹਾਂ, ਇਸ ਤੋਂ ਇਲਾਵਾ ਇੱਕ ਹੇਠਾਂ ਪਤਾਲ ਲੋਕ ਵੀ ਦੱਸਿਆ ਜਾਂਦਾ ਹੈ। ਹੁਣ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਚਾਰੇ ਯੁੱਗਾਂ ਦੇ ਵਿੱਚ, ਤਿੰਨੇ ਸਮਿਆਂ ਦੇ ਵਿੱਚ ਤੇ ਤਿੰਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਵੀ ਨਾਮ ਨੂੰ ਜਪਿਆ, ਉਹ ਜਿਹੜੇ ਜੀਵ ਸੀ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੋਗ ਤੋਂ ਰਹਿਤ ਹੋ ਗਏ। ਵੇਦ ਪੁਰਾਣ ਸੰਤ ਮਤ ਏਹੂ, ਸਕਲ ਸੁਕ੍ਰਿਤ ਫਲ ਰਾਮ ਸਨੇਹੂ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਜਿੰਨੇ ਵੀ ਵੇਦ ਨੇ, ਜਿੰਨੇ ਵੀ ਪੁਰਾਣ ਨੇ, ਇਸ ਤੋਂ ਇਲਾਵਾ ਜਿੰਨੇ ਵੀ ਸੰਤ ਜਨ ਨੇ, ਉਹਨਾਂ ਸਾਰਿਆਂ ਦਾ ਇੱਕੋ ਹੀ ਮਤ ਹੈ, ਸਾਰਿਆਂ ਦਾ ਇੱਕੋ ਹੀ ਗੱਲ, ਸਾਰੇ ਇੱਕ ਹੀ ਗੱਲ ਕਹਿੰਦੇ ਨੇ, ਸਕਲ ਸੁਕ੍ਰਿਤ ਫਲ ਰਾਮ ਸਨੇਹੋ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹਨਾਂ ਦਾ ਐਸਾ ਕਹਿਣਾ ਹੈ ਕਿ ਸਾਰਿਆਂ ਪੁੰਨਾਂ ਦਾ ਜਿਹੜਾ ਫਲ ਹੈ, ਉਹ ਸਾਰਿਆਂ ਤੋਂ ਵੱਡਾ ਇਹ ਹੈ ਕਿ ਜਿਹੜਾ ਰਾਮ ਨੂੰ ਸਨੇਹ ਕਰਦਾ ਹੈ, ਜਿਹੜਾ ਭਗਵਾਨ ਨੂੰ ਪਿਆਰ ਕਰਦਾ ਹੈ, ਉਹ ਸਾਰਿਆਂ ਤੋਂ ਵੱਡਾ ਪੁੰਨ ਦਾ ਕਰਮ ਹੈ। ਧਿਆਨ ਪ੍ਰਥਮ ਯੁਗ ਮਖ ਬਿਦ ਦੂਜੇ, ਦੁਆਪਰ ਪਰਿਤੋਸ਼ਤ ਪ੍ਰਭ ਪੂਜੇ। ਹੁਣ ਗ੍ਰੰਥਾਕਾਰ ਜੀ ਚਾਰੇ ਯੁੱਗਾਂ ਦੇ ਸਮਿਆਂ ਦੇ ਬਾਰੇ ਬਿਆਨ ਕਰ ਰਹੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਯੁਗ ਪਹਿਲੇ ਯੁੱਗ ਦੇ ਵਿੱਚ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਧਿਆਨ ਕਰਨਾ ਸੀ, ਉਹੀ ਸਾਰਿਆਂ ਤੋਂ ਉੱਤਮ ਕਰਮ ਸੀ, ਤੇ ਦੂਜੇ ਤ੍ਰੇਤੇ ਯੁੱਗ ਦੇ ਵਿੱਚ ਮਖ ਕਰਨੇ ਭਾਵ ਕੇ ਯੱਗ ਕਰਨੇ, ਉਹੀ ਸਾਰਿਆਂ ਤੋਂ ਵਧੀਆ ਸਨ, ਉਹਨਾਂ ਦੇ ਨਾਲ ਹੀ ਪ੍ਰਭੂ ਦੀ ਪ੍ਰਸੰਨਤਾ ਮੰਨੀ ਜਾਂਦੀ ਸੀ। ਦੁਆਪਰ ਪਰ ਤੋਸ਼ਤ ਪ੍ਰਭ ਪੂਜੇ, ਤੇ ਦੁਆਪਰ ਦੇ ਵਿੱਚ ਪੂਜਾ ਨੂੰ ਪ੍ਰਧਾਨ ਮੰਨਿਆ ਗਿਆ ਸੀ ਕਿ ਜਿਹੜਾ ਪੂਜਾ ਕਰੇਗਾ ਪ੍ਰਭੂ ਦੀ, ਉਹਨੂੰ ਹੀ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਕਲ ਕੇਵਲ ਮਲ ਮੂਲ ਮਲੀਨਾ, ਪਾਪ ਪਯੋ ਨਿਦ ਜਨ ਮਨ ਮੀਨਾ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਚੌਥਾ ਯੁੱਗ ਹੈ, ਜਿਹਦਾ ਨਾਮ ਕਲਯੁਗ ਹੈ, ਇਹਦੇ ਵਿੱਚ ਜਿਹੜੀ ਪਾਪਾਂ ਦੀ ਜੜ ਹੈ, ਉਹ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ, ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਮਲੀਨ ਹੈ। ਕਵੀ ਜੀ ਲਿਖਦੇ ਨੇ, ਪਾਪ ਪਯੋ ਨਿਦ ਜਨ ਮਨ ਮੀਨਾ, ਭਾਵ ਕਿ ਇਸ ਦੇ ਵਿੱਚ ਮਨੁੱਖਾਂ ਦਾ ਜਿਹੜਾ ਮਨ ਹੈ, ਉਹ ਬਹੁਤ ਹੀ ਜ਼ਿਆਦਾ ਪਾਪਾਂ ਰੂਪੀ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ ਤੇ ਪਾਪਾਂ ਰੂਪੀ ਸਮੁੰਦਰ ਦੇ ਵਿੱਚ ਡੁੱਬ ਕੇ ਉਹ ਮਾਨੋ ਕਿ ਮੱਛੀ ਬਣ ਕੇ ਆਪਣੇ ਜੀਵਨ ਨੂੰ ਬਿਤਾ ਰਿਹਾ ਹੈ। ਇਸ ਪ੍ਰਕਾਰ ਦੇ ਨਾਲ ਹੈ ਕਲਯੁਗ ਦਾ ਜਿਹੜਾ ਸਮਾਂ ਹੈ। ਨਾਮ ਰਾਮ ਦਾ ਕਲਪ ਬ੍ਰਿਛ ਕਲਯੁਗ ਪਾਰ ਕਰਾਏ, ਤੁਲਸੀ ਹੋ ਜਾਏ ਭੰਗ ਤੋਂ ਤੁਲਸੀ ਦਾਸ ਅਲਾਏ। ਤੁਲਸੀ ਦਾਸ ਜੀ ਐਸਾ ਬਿਆਨ ਕਰਦੇ ਨੇ ਕਿ ਰਾਮ ਦਾ ਨਾਮ ਤੇ ਕਲਪ ਦੇ ਰੁੱਖ ਦੇ ਵਰਗਾ ਹੈ, ਪਰ ਜਿਹੜਾ ਤੁਲਸੀ ਇਸ ਨੂੰ ਜਪੇਗਾ ਉਹ ਭੰਗ ਦੇ ਬੂਟੇ ਤੋਂ ਤੁਲਸੀ ਦਾ ਬੂਟਾ ਬਣ ਜਾਏਗਾ। ਨਾਮ ਕਮਾਤਰ ਕਾਲ ਕਰਾਲਾ, ਸੁਮਿਰਤ ਸਮਣ ਸਕਲ ਜਗ ਜਾਲਾ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਭਿਆਨਕ ਕਾਲ ਦੇ ਵਿੱਚ ਜਿਹੜਾ ਰਾਮ ਦਾ ਨਾਮ ਹੈ ਉਹ ਕਲਪ ਦੇ ਰੁੱਖ ਦੇ ਵਰਗਾ ਹੈ, ਜਿਹਨੂੰ ਸਿਮਰਨ ਦੇ ਨਾਲ, ਜਿਹਨੂੰ ਜਪਣ ਦੇ ਨਾਲ ਸੰਸਾਰ ਦੇ ਸਾਰੇ ਜਿੰਨੇ ਵੀ ਜੰਜਾਲ ਨੇ, ਜਿੰਨੇ ਵੀ ਕਸ਼ਟ ਨੇ, ਉਹ ਸਾਰੇ ਦੇ ਸਾਰੇ ਦੂਰ ਚਲੇ ਜਾਂਦੇ ਨੇ। ਰਾਮ ਨਾਮ ਕਲ ਅਦ ਮਤ ਦਾਤਾ, ਹਿਤ ਪਰ ਲੋਕ ਲੋਕ ਪ੍ਰਿਤ ਮਾਤਾ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਵੀ ਬਿਆਨ ਕਰਦੇ ਨੇ ਕਿ ਜਿਹੜਾ ਰਾਮ ਦਾ ਨਾਮ ਹੈ ਉਹ ਕਲਯੁਗ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਨ ਚਾਹੇ ਫਲਾਂ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ। ਹਿਤ ਪਰਲੋਕ ਲੋਕ ਪਿਤ ਮਾਤਾ, ਭਾਵ ਕਿ ਪਰਲੋਕ ਦੇ ਵਿੱਚ ਵੀ ਇਹ ਹਿਮਾਇਤੀ ਬਣਦਾ ਹੈ, ਹਿੱਤ ਕਰਨ ਵਾਲਾ ਬਣਦਾ ਹੈ, ਤੇ ਇਸ ਲੋਕ ਦੇ ਵਿੱਚ ਪਿਤਾ ਤੇ ਮਾਤਾ ਦੇ ਵਾਂਗ ਸਾਂਭ ਸੰਭਾਲ ਕਰਦਾ ਹੈ। ਨਹੀਂ ਕਲ ਕਰਮ ਨਾ ਭਗਤ ਬਬੇਕੂ, ਰਾਮ ਨਾਮ ਅਵਲੰਬਣ ਏਕੂ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਲਯੁਗ ਦੇ ਵਿੱਚ ਕਰਮ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਲਯੁਗ ਦੇ ਵਿੱਚ ਨਾ ਤੇ ਕਰਮ ਹੈ ਔਰ ਇਸ ਤੋਂ ਇਲਾਵਾ ਨਾ ਹੀ ਭਗਤੀ ਹੈ ਤੇ ਨਾ ਹੀ ਗਿਆਨ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਰਾਮ ਨਾਮ ਅਵਲੰਬਣ ਏਕੋ, ਭਾਵ ਕਿ ਰਾਮ ਦੇ ਨਾਮ ਦਾ ਜਿਹੜਾ ਅਲੰਬ ਹੈ, ਨਾਮ ਦੇ ਰਾਮ ਦਾ ਜਿਹੜਾ ਸਹਾਰਾ ਹੈ, ਉਹ ਸਾਰਿਆਂ ਤੋਂ ਹੀ ਉੱਤਮ ਹੈ। ਕਾਲ ਨੇਮ ਕਲ ਕਪਟ ਨਿਧਾਨੂ, ਨਾਮ ਸੁਮਤ ਸਮਰਥ ਹਨੂਮਾਨੂ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਕਲਯੁਗ ਦੇ ਕਪਟ ਰੂਪੀ ਘਰ ਦੇ ਵਿੱਚ ਕਾਲ ਨੇਮ, ਇਹ ਕਾਲ ਨੇਮ ਕਲ ਕਪਟ ਨਿਧਾਨੂ, ਭਾਵ ਕਿ ਕਲਯੁਗ ਇੱਕ ਕਪਟ ਦਾ ਘਰ ਹੈ ਤੇ ਇਸ ਕਪਟ ਰੂਪੀ ਘਰ ਦੇ ਵਿੱਚ ਜਿਹੜਾ ਕਾਲ ਨੇਮ ਹੈ ਉਹਦਾ ਵਾਸਾ ਹੈ, ਜਿਸ ਤਰ੍ਹਾਂ ਕਿ ਅੱਗੇ ਵੀ ਇੱਕ ਦਿਨ ਕਾਲ ਨੇਮ ਦਾ ਜ਼ਿਕਰ ਆਇਆ ਸੀ। ਰਾਮ ਸੁਮਤ ਸੁਮਰਥ ਹਨੂਮਾਨੂ, ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਨਾਮ ਹੈ ਉਹ ਹਨੂਮਾਨ ਦੀ ਬਰਾਬਰੀ ਦਾ ਹੈ, ਜਿਸ ਤਰ੍ਹਾਂ ਕਿ ਹਨੂਮਾਨ ਨੇ ਕਾਲ ਨੇਮ ਨੂੰ ਮਾਰਿਆ ਸੀ, ਇਸੇ ਪ੍ਰਕਾਰ ਦੇ ਨਾਲ ਜਿਹੜਾ ਕਲਯੁਗ ਹੈ ਉਹ ਕਾਲ ਨੇਮ ਦੇ ਵਰਗਾ ਤੇ ਜਿਹੜਾ ਨਾਮ ਹੈ ਉਹ ਹਨੂਮਾਨ ਦੀ ਬਰਾਬਰੀ ਦਾ ਹੈ, ਜਿਹੜਾ ਕਿ ਕਾਲ ਨੇਮ ਨੂੰ ਖਤਮ ਕਰਨ ਦੇਣ ਦੀ ਸਮਰੱਥਾ ਰੱਖਦਾ ਹੈ। ਚਾਰ ਯੁਗ ਤਿੰਨ ਕਾਲ ਤੇ ਲੋਕੀ, ਰਾਮ ਨਾਮ ਸੰਗ ਹੋਏ ਬੇਸੋਕੀ। ਲਿਖਿਆ ਹੈ ਵਿੱਚ ਵੇਦ ਪੁਰਾਣਾ, ਸਗਲ ਪੁੰਨ ਤੋਂ ਪੁੰਨ ਮਹਾਨਾ। ਧਿਆਨ ਪ੍ਰਥਮ ਯੁਗ ਵਿਖੇ ਪ੍ਰਧਾਨਾ, ਜਗ ਕਰਮ ਤ੍ਰੇਤੇ ਜਗ ਮਾਨਾ। ਦੁਆਪਰ ਪੂਜਾ ਅਰਚਾ ਠਾਨੀ, ਕਲ ਕੇਵਲ ਇੱਕ ਨਾਮ ਮਹਾਨੀ। ਭਾਵ ਕਿ ਕਲਯੁਗ ਦੇ ਵਿੱਚ ਇੱਕ ਨਾਮ ਹੀ ਸਾਰਿਆਂ ਤੋਂ ਮਹਾਨ ਸਮਝਿਆ ਜਾਂਦਾ ਹੈ, ਜਿਸ ਤਰ੍ਹਾਂ ਕਿ ਪਾਠ ਆਉਂਦਾ ਹੈ ਆਦਿ ਬਾਣੀ ਦੇ ਵਿੱਚ, ਸਤ ਯੁਗ ਸਤ ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਭਾਵ ਕਿ ਸਤ ਯੁਗ ਦੇ ਵਿੱਚ ਸਤ ਬੋਲਣਾ ਹੀ ਧਰਮ ਸੀ, ਇਸ ਤੋਂ ਇਲਾਵਾ ਤ੍ਰੇਤੇ ਦੇ ਵਿੱਚ ਜੱਗ ਕਰਨੇ ਹੀ ਮਹਾਨ ਸਨ, ਦੁਆਪਰ ਦੇ ਵਿੱਚ ਪੂਜਾ ਹੀ ਸਾਰਿਆਂ ਤੋਂ ਵਧੀਆ ਸੀ, ਪਰ ਅਖੀਰ ਦੇ ਉੱਤੇ ਲਿਖਿਆ ਕਲ ਕੇਵਲ ਨਾਮ ਆਧਾਰ। ਪਰ ਕਲਯੁਗ ਦੇ ਵਿੱਚ ਇੱਕ ਸਿਰਫ ਨਾਮ ਹੀ ਹੈ ਜਿਹਦਾ ਆਸਰਾ, ਜਿਹਦਾ ਆਧਾਰ ਬਣਾਇਆ ਜਾ ਸਕਦਾ ਹੈ। ਨਾ ਕਲ ਕਰਮ ਨਾ ਭਗਤ ਗਿਆਨੀ, ਨਾਮ ਜਪੋ ਕਲ ਮਲ ਦੀ ਹਾਨੀ, ਕਾਲ ਨੇਮ ਵਤ ਕਲਯੁਗ ਕਪਟੀ, ਨਾਮ ਪਵਨ ਸੁਤ ਮਾਰੇ ਚਪਟੀ। ਭਾਵ ਕੇ ਕਾਲ ਨੇਮ ਕਲਯੁਗ ਹੈ ਜਿਹੜਾ ਬੜਾ ਕਪਟੀ ਹੈ, ਤੇ ਜਿਹੜਾ ਪਵਨ ਦਾ ਪੁੱਤਰ ਹਨੂਮਾਨ ਹੈ ਉਹ ਝਪਟਕੇ ਇਸ ਨੂੰ ਮਾਰ ਕੇ ਮੁਕਾ ਦਿੰਦਾ। ਰਾਮ ਨਾਮ ਨਰ ਕੇਸਰੀ, ਕਨਕ ਕਸ਼ਪ ਕਲ ਕਾਲ, ਜਾਪਕ ਜਨ ਪ੍ਰਹਿਲਾਦ ਜਿਮ ਪਾਲੈ ਦਲ ਸੁਰ ਸਾਲ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜਾ ਰਾਮ ਦਾ ਨਾਮ ਹੈ ਉਹ ਹੈ ਨਰ ਕੇਸਰੀ। ਦੋ ਸ਼ਬਦਾਂ ਦੀ ਸੰਧੀ ਗ੍ਰੰਥਾਕਾਰ ਜੀ ਨੇ ਕੀਤੀ ਹੈ, ਇੱਕ ਹੈ ਨਰ ਤੇ ਦੂਜਾ ਸ਼ਬਦ ਹੈ ਕੇਸਰੀ। ਕੇਸਰੀ ਦਾ ਭਾਵ ਹੁੰਦਾ ਕਿ ਕੇਸਰੀ ਰੰਗ ਦਾ, ਕੇਸਰੀ ਰੰਗ ਦਾ ਸ਼ੇਰ ਹੁੰਦਾ, ਤੇ ਨਰ ਦਾ ਭਾਵ ਹੁੰਦਾ ਮਨੁੱਖ, ਕਿਉਂਕਿ ਜਿਹੜਾ ਨਰ ਸਿੰਘ ਅਵਤਾਰ ਹੋਇਆ ਉਹਦੀ ਵੀ ਦੋ ਸ਼ਬਦਾਂ ਦੀ ਹੀ ਸੰਧੀ ਹੈ ਕਿ ਉਹ ਸਿੰਘ ਵੀ ਹੈ, ਸ਼ੇਰ ਵੀ ਹੈ ਤੇ ਉਹ ਨਰ ਵੀ ਹੈ। ਭਾਵ ਕੇ ਅੱਧਾ ਮਨੁੱਖ ਦਾ ਧੜ ਹੈ, ਅੱਧਾ ਸ਼ੇਰ ਦਾ ਧੜ ਹੈ। ਹੁਣ ਗ੍ਰੰਥਾਕਾਰ ਤੁਲਸੀ ਦਾਸ ਜੀ ਉਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਜਿਹੜਾ ਰਾਮ ਦਾ ਨਾਮ ਹੈ ਉਹ ਨਰ ਸਿੰਘ ਦੇ ਵਰਗਾ ਹੈ, ਤੇ ਦੂਜੇ ਪਾਸੇ ਕਨਕ ਕਸ਼ਪ ਕਲ ਕਾਲ, ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਕਲਯੁਗ ਹੈ ਇਹ ਮੰਨੋ ਕਿ ਉਸ ਹਰਨਾਕਸ਼ ਦੇ ਵਰਗਾ ਹੈ ਜਿਹੜਾ ਕਿ ਸਤਯੁਗ ਦੇ ਵਿੱਚ ਪੈਦਾ ਹੋਇਆ। ਜਾਪਕ ਜਨ ਪ੍ਰਹਿਲਾਦ ਜਿਮ ਪਾਲੈ ਦਲ ਸੁਰ ਸਾਲ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਨਾਮ ਨੂੰ ਜਪਣ ਵਾਲੇ ਨੇ ਉਹ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪ੍ਰਹਿਲਾਦ ਭਗਤ ਦੇ ਵਰਗੇ ਨੇ। ਹੁਣ ਗ੍ਰੰਥਾਕਾਰ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਰਾਮ ਦਾ ਨਾਮ ਦੇਵਤਿਆਂ ਦੇ ਵੈਰੀ ਹਰਨਾਕਸ਼ ਨੂੰ ਮਾਰਨ ਵਾਲਾ ਹੈ। ਇਸ ਤੋਂ ਇਲਾਵਾ ਜਿਹੜੇ ਜਾਪ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਰੱਖਿਆ ਉਸ ਪ੍ਰਕਾਰ ਦੇ ਨਾਲ ਹੋਵੇਗੀ ਜਿਵੇਂ ਕਿ ਭਗਤ ਪ੍ਰਹਿਲਾਦ ਦੀ ਰੱਖਿਆ ਹੋਈ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ। ਪਾਏ ਕੋ ਪਾਏ ਅਨਖ ਅਲ ਸਹੂ, ਨਾਮ ਜਪਤ ਮੰਗਲ ਦਿਸ ਦਸਹੂ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਭਾਵੇਂ ਕੋਈ ਚੰਗੇ ਭਾਵਾਂ ਦੇ ਨਾਲ ਤੇ ਭਾਵੇਂ ਕੋਈ ਮਾੜੇ ਭਾਵਾਂ ਦੇ ਨਾਲ ਨਾਮ ਦਾ ਜਾਪ ਕਰੇ, ਇਸ ਤੋਂ ਇਲਾਵਾ ਭਾਵੇਂ ਕੋਈ ਗੁੱਸੇ ਦੇ ਨਾਲ ਤੇ ਭਾਵੇਂ ਕੋਈ ਆਲਸ ਦੇ ਨਾਲ ਨਾਮ ਦਾ ਜਾਪ ਕਰੇ, ਨਾਮ ਜਪਤ ਮੰਗਲ ਦਿਸ ਦਸਹੂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪ੍ਰੇਮ ਦੇ ਨਾਲ ਕੋਈ ਕਰੇ, ਕ੍ਰੋਧ ਦੇ ਨਾਲ ਕਰੇ, ਆਲਸ ਦੇ ਨਾਲ ਕਰੇ, ਗੁੱਸੇ ਦੇ ਨਾਲ ਕਰੇ, ਜਿਹੜੇ ਵੀ ਪ੍ਰਕਾਰ ਦੇ ਨਾਲ ਨਾਮ ਨੂੰ ਜਪਿਆ ਜਾਂਦਾ, ਗ੍ਰੰਥਾਕਾਰ ਜੀ ਲਿਖਦੇ ਨੇ ਉਹ ਨਾਮ ਦਾ ਨਾਮ ਜਪਿਆ ਹੋਇਆ ਹਰ ਇੱਕ ਸਮੇਂ ਦੇ ਉੱਤੇ, ਹਰ ਇੱਕ ਜਗ੍ਹਾ ਦੇ ਉੱਤੇ ਮੰਗਲਾਂ ਦਾ, ਖੁਸ਼ੀਆਂ ਦਾ ਮੂਲ ਹੀ ਬਣਦਾ। ਭਾਵ ਕੇ ਦਸੇ ਹੀ ਜਿਹੜੀਆਂ ਦਿਸ਼ਾਵਾਂ ਨੇ ਉਹਨਾਂ ਦੇ ਵਿੱਚ ਮੰਗਲ ਫੈਲ ਜਾਂਦੇ ਨੇ। ਆਮ ਤੌਰ ਦੇ ਉੱਤੇ ਆਪਾਂ ਐਸਾ ਦੇਖਦੇ ਹਾਂ ਕਿ ਚਾਰ ਦਿਸ਼ਾਵਾਂ ਮੰਨੀਆਂ ਜਾਂਦੀਆਂ ਨੇ, ਉੱਤਰ, ਦੱਖਣ, ਪੂਰਬ ਤੇ ਪੱਛਮ। ਮੁੱਖ ਰੂਪ ਦੇ ਵਿੱਚ ਇਹਨਾਂ ਚਾਰ ਦਿਸ਼ਾਵਾਂ ਨੂੰ ਮੰਨਿਆ ਜਾਂਦਾ ਹੈ, ਪਰ ਜਿਹੜੇ ਵਿਦਵਾਨ ਪੁਰਸ਼ ਨੇ ਉਹ 10 ਦਿਸ਼ਾਵਾਂ ਦਾ ਜ਼ਿਕਰ ਕਰਦੇ ਨੇ। ਚਾਰ ਤੇ ਮੁੱਖ ਰੂਪ ਦੇ ਵਿੱਚ ਇਹ ਚਾਰੇ ਦਿਸ਼ਾਵਾਂ ਹੋ ਗਈਆਂ। ਇਸ ਤੋਂ ਇਲਾਵਾ ਵਿਦਵਾਨ ਕਹਿੰਦੇ ਨੇ ਕਿ ਇਹਨਾਂ ਚਾਰਾਂ ਦੇ ਜਿਹੜੇ ਕੋਣੇ ਨੇ ਉਹਨਾਂ ਨੂੰ ਵੀ ਨਾਲ ਜੇਕਰ ਮਿਲਾਇਆ ਜਾਵੇ ਤੇ ਚਾਰ ਤੇ ਚਾਰ ਫਿਰ 8 ਦਿਸ਼ਾਵਾਂ ਹੋ ਜਾਂਦੀਆਂ ਨੇ। ਇਸ ਤੋਂ ਇਲਾਵਾ ਵਿਦਵਾਨਾਂ ਪੁਰਸ਼ਾਂ ਦਾ ਇਹ ਵੀ ਕਹਿਣਾ ਹੈ ਕਿ ਆਕਾਸ਼ ਦੇ ਵੱਲ ਵੀ ਇੱਕ ਦਿਸ਼ਾ ਹੈ, ਇਸ ਤੋਂ ਇਲਾਵਾ ਧਰਤੀ ਦੇ ਵੱਲ ਹੇਠਾਂ ਵੀ ਇੱਕ ਦਿਸ਼ਾ ਹੈ। ਇਸ ਕਰਕੇ 10 ਦਿਸ਼ਾਵਾਂ ਵਿਦਵਾਨਾਂ ਨੇ ਮੰਨੀਆਂ ਨੇ। ਹੁਣ ਤੁਲਸੀ ਦਾਸ ਜੀ 10 ਦਿਸ਼ਾਵਾਂ ਦਾ ਹੀ ਜ਼ਿਕਰ ਕਰਦੇ ਨੇ ਕਿ ਨਾਮ ਜਿਹੜਾ ਜਪਿਆ ਹੋਇਆ ਹੈ ਉਹ ਦਸੇ ਹੀ ਦਿਸ਼ਾਵਾਂ ਦੇ ਵਿੱਚ ਖੁਸ਼ੀਆਂ ਦਾ ਦਾਨ ਦੇਣ ਵਾਲਾ ਹੋ ਜਾਂਦਾ ਹੈ। ਸੁਮਰ ਸੁਨਾਮ ਰਾਮ ਗੁਣ ਗਾਥਾ, ਕਰੋ ਨਾਏ ਰਘੁਨਾਥ ਮਾਥਾ। ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਉਸੇ ਹੀ ਨਾਮ ਦਾ ਸਿਮਰਨ ਕਰਕੇ ਮੈਂ ਭਗਵਾਨ ਰਾਮ ਚੰਦਰ ਜੀ ਦੇ ਗੁਣਾਂ ਦੀ ਗਾਥਾ ਨੂੰ ਬਿਆਨ ਕਰਾਂਗਾ। ਕਰੋ ਨਾਏ ਰਘੁਨਾਥ ਮਾਥਾ, ਭਾਵ ਕੇ ਮੈਂ ਰਘੁਨਾਥ ਜੀ ਦੇ, ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੇ ਉੱਤੇ ਆਪਣੇ ਮੱਥੇ ਨੂੰ ਰੱਖ ਕੇ ਅੱਗੇ ਕਥਾ ਨੂੰ ਬਿਆਨ ਕਰਦਾ। ਮੋਹ ਸੁਧਾਰੈ ਸੋ ਸਭ ਭਾਂਤੀ ਜਾਸ ਕਿਰਪਾ ਨਹੀਂ ਕਿਰਪਾਇਆ ਘਾਤੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਐਸੇ ਨੇ ਕਿ ਜਿਨ੍ਹਾਂ ਦੀ ਜਿਹੜੀ ਕਿਰਪਾ ਹੈ ਉਹ ਕਿਰਪਾ ਕਰਦਿਆਂ ਕਰਦਿਆਂ ਕਦੇ ਵੀ ਨਹੀਂ ਰੱਜਦੀ। ਭਾਵ ਕਿ ਕਿਰਪਾ ਐਸੀ ਹੈ ਭਗਵਾਨ ਦੀ ਕਿ ਉਹ ਕਿਰਪਾ ਕਰਦਿਆਂ ਕਰਦਿਆਂ ਰੱਜਦੀ ਨਹੀਂ ਹੈ, ਭਾਵ ਕਿ ਬਹੁਤੀ ਜ਼ਿਆਦਾ ਕਿਰਪਾ ਹੀ ਕਰਦੀ ਹੈ। ਮੋਹ ਸੁਧਾਰੈ ਸੋ ਸਭ ਭਾਂਤੀ, ਭਾਵ ਕਿ ਭਗਵਾਨ ਰਾਮ ਜੀ ਮੇਰੇ ਤੇ ਕਿਰਪਾ ਨੂੰ ਧਾਰਨ ਕਰਨਗੇ ਕਿ ਭਗਵਾਨ ਜੀ ਮੇਰੀ ਵਿਗੜੀ ਹੋਈ ਗੱਲ ਨੂੰ ਸਰ ਅੰਜਾਮ ਦੇ ਕੇ ਸਵਾਰ ਲੈਣਗੇ, ਭਾਵ ਕਿ ਆਪੇ ਹੀ ਮੇਰੇ ਤੋਂ ਕਿਰਪਾ ਕਰਕੇ ਉਹ ਕਥਾ ਲਿਖਵਾ ਲੈਣਗੇ। ਰਾਮ ਸੁਸਵਾਮ ਕੋ ਸੇਵਕ ਮੋਸੇ ਮੋਸੋ ਨਿਜ ਦਿਸ ਦੇਖ ਦਇਆ ਨਿਦ ਪੋਸੋ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਰਾਮ ਦੇ ਵਰਗੇ ਜਿਹੜੇ ਸੁੰਦਰ ਸਵਾਮੀ ਨੇ ਉਹ ਕਿਤੋਂ ਲੱਭ ਨਹੀਂ ਸਕਦੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਮੇਰੇ ਵਰਗੇ ਜਿਹੜੇ ਨੀਚ ਸੇਵਕ ਨੇ ਉਹ ਵੀ ਲੱਭਣੇ ਬੜੇ ਔਖੇ ਨੇ। ਅਸਲ ਦੇ ਵਿੱਚ ਹੀ ਅਸਲੋਂ ਹੀ ਕਵੀ ਜੀ ਲਿਖਦੇ ਨੇ ਕਿ ਦਇਆ ਨਿਧੀ ਨੇ ਆਪਣੇ ਬਿਰਧ ਦੀ ਲਾਜ ਰੱਖ ਕੇ ਭਾਵ ਕਿ ਮੇਰੇ ਵੱਲ ਵੇਖ ਕੇ ਮੇਰੀ ਪਾਲਣਾ ਕੀਤੀ ਹੈ, ਮੇਰੇ ਵਿੱਚ ਤੇ ਕੋਈ ਗੁਣ ਨਹੀਂ। ਲੋਕੋ ਬੇਦ ਸੋ ਸਾਹਿਬ ਰੀਤੀ ਬਿਨ ਸੁਣਤ ਪਹਿਚਾਨਤ ਪ੍ਰੀਤੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਵਿਦਵਾਨ ਲੋਕ ਨੇ, ਇਸ ਤੋਂ ਇਲਾਵਾ ਜਿਹੜੇ ਵੇਦ ਸ਼ਾਸਤਰ ਨੇ, ਉਹਨਾਂ ਦਾ ਐਸਾ ਕਹਿਣਾ ਹੈ ਕਿ ਸੋ ਸਾਹਿਬ ਰੀਤੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੰਸਾਰ ਦੇ ਵਿੱਚ, ਵੇਦਾਂ ਦੇ ਵਿੱਚ ਤੇ ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਦੇ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੈ, ਭਾਵ ਕਿ ਚੰਗੇ ਸਵਾਮੀ ਦੀ ਜਿਹੜੀ ਰੀਤ ਹੈ ਉਹਨੂੰ ਪ੍ਰਚਲਿਤ ਕੀਤਾ ਗਿਆ ਹੈ। ਬਿਨਾਂ ਸੁਣਤ ਪਹਿਚਾਨਤ ਪ੍ਰੀਤੀ, ਭਾਵ ਕਿ ਜਿਹੜੇ ਚੰਗੇ ਸਵਾਮੀ ਹੁੰਦੇ ਨੇ, ਜਿਹੜੇ ਚੰਗੇ ਪਾਲਕ ਹੁੰਦੇ ਨੇ, ਉਹ ਬੇਨਤੀ ਨੂੰ ਸੁਣਦਿਆਂ ਹੀ ਪ੍ਰੇਮ ਨੂੰ ਪਛਾਣ ਲੈਂਦੇ ਨੇ ਤੇ ਫਿਰ ਆਪਣੇ ਸੇਵਕ ਦੀ, ਆਪਣੇ ਦਾਸ ਦੀ ਲਾਜ ਨੂੰ ਨਿਭਾਉਂਦੇ ਨੇ। ਗਾਣੀ ਗਰੀਬ ਗ੍ਰਾਮ ਨਰ ਨਾਗਰ ਪੰਡਤ ਮੂੜ ਮਲੀਨ ਉਜਾਗਰ। ਗ੍ਰੰਥਾਕਾਰ ਜੀ ਲਿਖਦੇ ਨੇ ਅਮੀਰ, ਇਸ ਤੋਂ ਇਲਾਵਾ ਗਰੀਬ, ਇਸ ਤੋਂ ਇਲਾਵਾ ਪੇਂਡੂ ਅਤੇ ਸ਼ਹਿਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬੁੱਧੀਮਾਨ ਤੇ ਇਸ ਤੋਂ ਉਲਟ ਮੂਰਖ, ਇਸ ਤੋਂ ਇਲਾਵਾ ਮਲੀਨ ਤੇ ਜਿਹੜੇ ਪਵਿੱਤਰ ਹੁੰਦੇ ਨੇ, ਭਾਵ ਕਿ ਇਹਨਾਂ ਸਾਰਿਆਂ ਦੀ ਐਸੀ ਹੀ ਰੀਤੀ ਹੈ ਕਿ ਇਹਨਾਂ ਦੀ ਪ੍ਰੇਮ ਨੂੰ, ਪ੍ਰੀਤੀ ਨੂੰ ਪਰਖ ਕੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਸਵਾਮੀ ਹੁੰਦੇ ਨੇ ਇਹਨਾਂ ਦੀ ਰੱਖਿਆ ਨੂੰ ਧਾਰਨ ਕਰਦੇ ਨੇ। ਲੋਕ ਵੇਦ ਦੀ ਪਰਖੀ ਰੀਤੀ ਇਹ ਵੇਖੀ ਵੱਡਿਆਂ ਦੀ ਨੀਤੀ, ਬਿਨਾਂ ਸੁਣਨ ਤੇ ਦਿਲ ਦੀ ਜਾਣਨ, ਦਿਲ ਦੀ ਡੂੰਘੀ ਪ੍ਰੀਤ ਪਛਾਣਨ, ਜੋ ਸਵਾਮੀ ਹਨ ਨੇਕ ਸੁਜਾਣ, ਉਹਨਾਂ ਨੂੰ ਹੈ ਠੀਕ ਪਛਾਣ, ਜੇ ਕੋਈ ਹੋਵੇ ਗਣੀ ਗਰੀਬ ਪੰਡਤ ਮੂੜ ਮਲੀਨ ਤਬੀਬ, ਜਾਂ ਪੇਂਡੂ ਕੋਈ ਸ਼ਹਿਰੀ ਆਵੇ ਜਗਤ ਉਜਾਗਰ ਆਪ ਲੁਕਾਵੇ। ਭਾਵ ਕਿ ਸਵਾਮੀਆਂ ਦੀ ਐਸੀ ਜਿਹੜੀ ਰੀਤੀ ਹੈ ਉਹ ਹੁੰਦੀ। ਸੋ ਕਬ ਕੋ ਕਬ ਨਿਜ ਮਤ ਅਨੁਸਾਰੀ ਨਿਪਤ ਸਰਾਹਤ ਸਭ ਨਰ ਨਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸ਼ੁਕਵੀ ਤੇ ਕੁਸ਼ੁਕਵੀ ਇਹ ਦੋਵੇਂ ਹੀ, ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿੰਨੇ ਵੀ ਇਸਤਰੀਆਂ ਤੇ ਪੁਰਸ਼ ਨੇ ਆਪੋ ਆਪਣੀ ਸੂਝ ਬੂਝ ਦੇ ਮੁਤਾਬਕ, ਆਪੋ ਆਪਣੀ ਬੁੱਧੀ ਦੇ ਅਨੁਸਾਰ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਜੇ ਦੀ ਪ੍ਰਸ਼ੰਸਾ ਕਰਦੇ ਨੇ, ਉਸ ਰਾਜੇ ਦੀ ਜਿਹੜਾ ਕਿ ਦੁਨੀਆਂ ਦਾ ਰਾਜਾ ਮੰਨਿਆ ਜਾਂਦਾ। ਸਾਧ ਸੁਜਾਨ ਸੁਸ਼ੀਲ ਨਿਰਪਾਲਾ ਇਸ ਅੰਸ਼ ਪਾਵ ਪਰਮ ਕਿਰਪਾਲਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਰਾਜੇ ਲੋਕ ਹੁੰਦੇ ਨੇ ਉਹ ਸਭ ਦੀ ਸੁਣ ਕੇ ਤੇ ਉਹਨਾਂ ਸਾਰਿਆਂ ਦੀ ਰਚਨਾ ਨੂੰ, ਉਹਨਾਂ ਸਾਰਿਆਂ ਦੀ ਭਗਤੀ ਤੇ ਨਿਮਰਤਾ ਨੂੰ ਵੇਖ ਕੇ ਚੰਗੇ ਤਰੀਕੇ ਦੇ ਨਾਲ ਪਛਾਣ ਕੇ ਉਹਨਾਂ ਦੇ ਨਾਲ ਮਿੱਠੇ ਬਚਨ ਬੋਲਦੇ ਨੇ। ਇਸ ਤੋਂ ਇਲਾਵਾ ਉਹ ਰਾਜੇ ਜਿਹੜੇ ਨੇ ਉਹ ਸਾਰਿਆਂ ਦਾ ਸਨਮਾਨ ਕਰਦੇ ਨੇ, ਆਦਰ ਕਰਦੇ ਨੇ। ਸੁਣ ਸੁਣ ਸਨ ਮਨ ਸਬੈ ਸੁਬਾਨੀ ਪਨਤ ਭਗਤ ਨਤ ਗਤ ਪਹਿਚਾਨੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਇਹ ਤੇ ਗ੍ਰੰਥਕਾਰ ਜੀ ਲਿਖਦੇ ਨੇ ਇਹ ਜਿਹੜਾ ਮੈਂ ਸੁਭਾਅ ਬਿਆਨ ਕੀਤਾ ਹੈ ਇਹ ਤੇ ਗ੍ਰੰਥਕਾਰ ਜੀ ਲਿਖਦੇ ਨੇ ਕਿ ਸੰਸਾਰੀ ਰਾਜਿਆਂ ਦਾ ਹੈ, ਪਰ ਸ੍ਰੀ ਰਾਮ ਚੰਦਰ ਭਗਵਾਨ ਇਹਨਾਂ ਸਾਰਿਆਂ ਤੋਂ ਸ਼੍ਰੋਮਣੀ ਨੇ ਭਾਵ ਕੇ ਸਿਰਮੌਰ ਨੇ। ਯਹ ਪ੍ਰਾਕਿਰਤ ਮਹਿਪਾਲ ਸੁਭਾਉ ਜਾਣ ਸ਼੍ਰੋਮਣ ਕੌਸ਼ਲ ਰਾਉ। ਗ੍ਰੰਥਕਾਰ ਜੀ ਲਿਖਦੇ ਨੇ ਇਹ ਤੇ ਸੰਸਾਰੀ ਲੋਕਾਂ ਦੀ ਮੈਂ ਰੀਤੀ ਬਿਆਨ ਕੀਤੀ ਹੈ ਕਿ ਸੰਸਾਰ ਦੇ ਜਿਹੜੇ ਰਾਜੇ ਨੇ ਉਹ ਕਿਸ ਪ੍ਰਕਾਰ ਦੇ ਨੇ। ਜਾਣ ਸ਼੍ਰੋਮਣ ਕੌਸ਼ਲ ਰਾਉ ਪਰ ਕੌਸ਼ਲਿਆ ਮਾਤਾ ਦੇ ਜਿਹੜੇ ਪੁੱਤਰ ਨੇ ਉਹ ਗ੍ਰੰਥਕਾਰ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਸਰਮੌਰ ਨੇ, ਸਾਰਿਆਂ ਤੋਂ ਸ਼੍ਰੋਮਣੀ ਨੇ, ਕਿਉਂਕਿ ਭਗਵਾਨ ਜੀ ਗ੍ਰੰਥਕਾਰ ਜੀ ਲਿਖਦੇ ਨੇ ਅਵਤਾਰ ਵੀ ਨੇ, ਇਸ ਤੋਂ ਇਲਾਵਾ ਉਹ ਰਾਜਿਆਂ ਦੀ ਨਿਆਇ ਵੀ ਨੇ। ਇੱਕ ਮੈਨੂੰ ਬਚਨ ਯਾਦ ਆ ਗਿਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਬਚਨ ਹੈ। ਇੱਕ ਸਮੇਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਨਾਲ, ਆਪਣੇ ਸੰਗੀਤਕਾਰਾਂ ਦੇ ਨਾਲ ਗਵਾਲੀਅਰ ਦੇ ਵਿੱਚ ਪਹੁੰਚੇ। ਗਵਾਲੀਅਰ ਦੇ ਵਿੱਚ ਸਰਤੋ ਗਵਾਲੀਅਰ ਦੇ ਵਿੱਚ ਇੱਕ ਸਾਰਿਆਂ ਤੋਂ ਵੱਡੇ ਜਿਹੜੇ ਸਰੋਤ ਦੇ ਉਸਤਾਦ ਨੇ ਉਹ ਵਸਦੇ ਨੇ, ਜਿਨ੍ਹਾਂ ਦਾ ਨਾਮ ਹੈ, ਮਾਫ ਕਰਨਾ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਸਰੋਤ ਦੇ ਬਹੁਤ ਵੱਡੇ ਉਸਤਾਦ ਨੇ, ਅਮਜਦ ਅਲੀ ਖਾਂ ਉਹਨਾਂ ਦਾ ਨਾਮ ਹੈ, ਬਹੁਤ ਮੰਨਿਆ ਪਰਮੰਨਿਆ ਸੰਗੀਤਕਾਰਾਂ ਦੇ ਵਿੱਚ ਉਹਨਾਂ ਦਾ ਨਾਮ ਹੈ, ਸਰੋਤ ਵਜਾਉਂਦੇ ਨੇ, ਸਰੋਤ ਵਾਦਨ ਕਰਦੇ ਨੇ। ਉਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਗਵਾਲੀਅਰ ਦੇ ਵਿੱਚ ਇੱਕ ਨਵੇਂ ਘਰ ਦਾ ਨਿਰਮਾਣ ਕੀਤਾ, ਜਿਹਦਾ ਉਹਨਾਂ ਨੇ ਨਾਮ ਰੱਖਿਆ ਸਰੋਤ ਘਰ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ ਤੇ ਅਮਜਦ ਅਲੀ ਖਾਨ ਸਾਹਿਬ ਨੇ ਬੜਾ ਸਨਮਾਨ ਕੀਤਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ। ਸਰੋਤ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਗਿਆ। ਉਸ ਸਰੋਤ ਘਰ ਦੇ ਵਿੱਚ ਇੱਕ ਛੋਟੀ ਜਿਹੀ ਸੰਗੀਤ ਦੀ ਬੈਠਕ ਹੋਈ, ਜਿਸ ਬੈਠਕ ਦੇ ਵਿੱਚ ਅਮਜਦ ਅਲੀ ਖਾਨ ਸਾਹਿਬ ਨੇ ਆਪਣੇ ਪਿਤਾ ਦਾ ਇੱਕ ਬਚਨ ਸੁਣਾਇਆ। ਸਰੋਤ ਵਾਦਕ ਅਮਜਦ ਅਲੀ ਖਾਨ ਨੇ ਆਖਿਆ ਕਿ ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਜਿਹੜਾ ਸੰਗੀਤ ਕਰਨਾ ਹੈ, ਜਿਹੜਾ ਗਾਉਣਾ ਤੇ ਵਜਾਉਣਾ ਹੈ, ਇਹ ਬਾਦਸ਼ਾਹਾਂ ਦਾ ਕੰਮ ਹੈ ਤੇ ਜਾਂ ਫਿਰ ਫਕੀਰਾਂ ਦਾ ਕੰਮ ਹੈ। ਭਾਵ ਕਿ ਜਿਹੜਾ ਸੰਗੀਤ ਹੈ ਉਹ ਜਾਂ ਤੇ ਬਾਦਸ਼ਾਹ ਕਰ ਸਕਦੇ ਨੇ ਤੇ ਜਾਂ ਫਿਰ ਉਹ ਕਰ ਸਕਦੇ ਨੇ ਜਿਹੜੇ ਫਕੀਰ ਹੋਣ, ਜਿਨ੍ਹਾਂ ਨੂੰ ਅੱਗੇ ਪਿੱਛੇ ਦਾ ਕੋਈ ਫਿਕਰ ਹੀ ਨਾ ਹੋਵੇ। ਅਮਜਦ ਅਲੀ ਖਾਨ ਸਾਹਿਬ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਬਿਆਨ ਕੀਤਾ, ਪਰ ਇੱਕ ਵਿਲੱਖਣ ਜਿਹੜੀ ਗੱਲ ਹੈ ਉਹ ਮੇਰੇ ਦੇਖਣ ਦੇ ਵਿੱਚ ਆ ਰਹੀ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਬਾਦਸ਼ਾਹ ਦੇ ਵਰਗੇ ਵੀ ਨੇ ਔਰ ਦੂਜੀ ਤਰਫ ਇਹ ਫਕੀਰਾਂ ਦੇ ਵਰਗੇ ਨੇ। ਭਾਵ ਕਿ ਫਕੀਰੀ ਤੇ ਬਾਦਸ਼ਾਹੀ ਦਾ ਕਦੇ ਕੋਈ ਮਿਲਾਪ ਨਹੀਂ ਹੋ ਸਕਦਾ। ਭਾਵ ਕਿ ਬਾਦਸ਼ਾਹਾਂ ਦਾ ਕੰਮ ਹੈ ਜਿਨ੍ਹਾਂ ਦੇ ਕੋਲ ਭਰਪੂਰ ਮਾਇਆ ਹੋਵੇ ਤੇ ਜਿਨ੍ਹਾਂ ਨੂੰ ਕੋਈ ਚਿੰਤਾ ਨਾ ਹੋਵੇ ਉਹ ਫਿਰ ਸੰਗੀਤ ਕਰਦੇ ਨੇ, ਤੇ ਜਾਂ ਫਿਰ ਫਕੀਰ ਕਰਦੇ ਨੇ ਜਿਨ੍ਹਾਂ ਦਾ ਅੱਗੇ ਪਿੱਛੇ ਕੁਝ ਹੁੰਦਾ ਹੀ ਨਹੀਂ। ਪਰ ਉਹਨੇ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਬਾਦਸ਼ਾਹ ਵੀ ਨੇ ਔਰ ਇਸ ਤੋਂ ਇਲਾਵਾ ਇਹ ਫਕੀਰ ਵੀ ਨੇ। ਇਸੇ ਕਰਕੇ ਮੈਂ ਇਸ ਜਗ੍ਹਾ ਦੇ ਉੱਤੇ ਇਸ ਕਰਕੇ ਬਿਆਨ ਕਰ ਰਿਹਾ ਹਾਂ ਕਿ ਤੁਲਸੀ ਦਾਸ ਨੇ ਆਖਿਆ ਕਿ ਜਿਹੜੇ ਆਮ ਦੁਨੀਆਂ ਦੇ ਰਾਜੇ ਨੇ ਉਹ ਤੇ ਸਿਰਫ ਰਾਜੇ ਹੀ ਹੁੰਦੇ ਨੇ, ਪਰ ਜਿਹੜੇ ਭਗਵਾਨ ਰਾਮ ਜੀ ਨੇ ਉਹ ਰਾਜੇ ਵੀ ਨੇ। ਇਸ ਤੋਂ ਇਲਾਵਾ ਉਹ ਦੁਨਿਆਵੀ ਅਧਿਆਤਮਕਵਾਦ ਦੇ ਵਿੱਚ ਵੀ ਬੜੇ ਉੱਚੇ ਨੇ, ਰਾਜੇ ਵੀ ਨੇ ਸਿਰਮੌਰ, ਇਸ ਤੋਂ ਇਲਾਵਾ ਅਧਿਆਤਮਕਵਾਦ ਦੇ ਵਿੱਚ ਵੀ ਉੱਚੀ ਪਰਮ ਪਦਵੀ ਦੇ ਉੱਤੇ ਪਹੁੰਚੇ ਹੋਏ ਨੇ। ਸੁਣ ਸਨ ਮਨ ਸਬੈ ਸੁਬਾਨੀ ਪਨਤ ਭਗਤ ਨਿਤ ਗਤ ਪਹਿਚਾਨੀ। ਭਾਵ ਕੇ ਸਾਧੂ ਚਤਰ ਅਤੇ ਸੁਸ਼ੀਲ ਰਾਜੇ ਪਰਮ ਕਿਰਪਾਲੂ ਈਸ਼ਵਰ ਦੀ ਅੰਸ਼ ਮੰਨੇ ਜਾਂਦੇ ਨੇ। ਰੀਜਤ ਰਾਮ ਸਿਨੇਹ ਨਿਸੋਤੇ ਕੋ ਜਗ ਮੰਦ ਮਲਣ ਮਤ ਮੋਤੇ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਤੇ ਬਹੁਤ ਹੀ ਜ਼ਿਆਦਾ ਸ਼ੁੱਧ ਨੇ, ਇਹ ਬਹੁਤ ਹੀ ਜ਼ਿਆਦਾ ਪਵਿੱਤਰ ਨੇ, ਇਸ ਤੋਂ ਇਲਾਵਾ ਇਹ ਹਰ ਇੱਕ ਦੇ ਪ੍ਰੇਮ ਦੇ ਉੱਤੇ ਬੜੇ ਰੀਝ ਜਾਂਦੇ ਨੇ। ਕਵੀ ਜੀ ਲਿਖਦੇ ਨੇ ਕੋ ਜਗ ਮੰਦ ਮਲਣ ਮਤ ਮੋਤੇ। ਪਰ ਕਵੀ ਜੀ ਲਿਖਦੇ ਨੇ ਕਿ ਸੰਸਾਰ ਦੇ ਵਿੱਚ ਮੇਰੇ ਨਾਲੋਂ ਵੱਧ ਕੇ ਹੋਰ ਕੋਈ ਵੀ ਮੈਲੀ ਬੁੱਧੀ ਵਾਲਾ ਮੂਰਖ ਨਹੀਂ ਹੋ ਸਕਦਾ, ਭਾਵ ਕਿ ਮੈਂ ਸਾਰਿਆਂ ਤੋਂ ਮੈਲੀ ਬੁੱਧੀ ਵਾਲਾ ਤੇ ਸਾਰਿਆਂ ਤੋਂ ਮਾੜੀ ਜਿਹੜੀ ਮਤ ਹੈ ਉਹ ਮੇਰੀ। ਸਾਧ ਸੁਜਾਨ ਸੁਸ਼ੀਲ ਗੁਣਵਾਨ ਅੰਸ਼ ਵੰਸ਼ ਜੋ ਨੇਕ ਮਹਾਨ, ਰੂਪ ਰੱਬ ਦਾ ਜੋ ਨਿਪ ਰਾਜੇ ਵਿਤ ਅਨੁਸਾਰ ਸਵਾਰਨ ਕਾਜੇ। ਸੁਣ ਸੁਣ ਬਾਣੀ ਪਏ ਸਲਾਉਂਦੇ, ਚਾਲ ਢਾਲ ਤੱਕ ਸਭ ਵਰਸਾਉਂਦੇ। ਇਹ ਭੂਪਤ ਨੇ ਦੁਨੀਆਂ ਵਾਲੇ, ਸ਼੍ਰੋਮਣੀ ਰਗਬਰ ਤਾਜ ਭੁਪਾਲੇ। ਰੀਜਨ ਰਗਬਰ ਵੇਖ ਪਿਆਰ, ਬਿਨਾਂ ਪ੍ਰੇਮ ਬੰਦਾ ਕਿਸ ਕਾਰ। ਮੈਂ ਹਾਂ ਗੰਦਾ ਮੂੜ ਮਲੀਨ, ਰਗਬ ਮੇਰੇ ਪਾ ਕੁਲੀਨ। ਤੁਲਸੀਦਾਸ ਜੀ ਲਿਖਦੇ ਨੇ ਕਿ ਮੈਂ ਤੇ ਗੰਦਾ ਹਾਂ, ਮੈਂ ਤੇ ਮੂਰਖ ਹਾਂ, ਮੈਂ ਤੇ ਬਹੁਤ ਮਲੀਨ ਹਾਂ, ਪਰ ਮੇਰੇ ਜਿਹੜੇ ਰਗਬਰ ਨੇ, ਮੇਰੇ ਜਿਹੜੇ ਭਗਵਾਨ ਰਾਮ ਨੇ, ਉਹ ਕਵੀ ਜੀ ਲਿਖਦੇ ਨੇ ਕਿ ਉੱਚੀ ਕੁਲ ਵਾਲੇ ਨੇ, ਤੇ ਕਵੀ ਜੀ ਲਿਖਦੇ ਨੇ ਕਿ ਉਹ ਬਹੁਤ ਪਾਕ ਨੇ, ਉਹ ਬਹੁਤ ਹੀ ਜ਼ਿਆਦਾ ਪਵਿੱਤਰ ਨੇ। ਸੱਠ ਸੇਵਕ ਕੀ ਪ੍ਰੀਤ ਰੁਚ, ਰਖ ਹੈ ਰਾਮ ਕਿਰਪਾਲ। ਉਪਲ ਕੀਏ ਜਲ ਜਾਣ ਜਿਹ, ਸਚਿਵ ਸੁਮਤ ਕਪ ਪਾਲ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਭਗਵਾਨ ਰਾਮ ਜੀ ਨੇ ਉਹ ਬਹੁਤ ਪਰਮ ਕਿਰਪਾਲੂ ਨੇ। ਕਵੀ ਜੀ ਲਿਖਦੇ ਨੇ ਕਿ ਮੇਰੀ ਮੂਰਖ ਸੇਵਕ ਦੀ ਪ੍ਰੀਤੀ ਨੂੰ ਤੇ ਮੇਰੀ ਰੁਚੀ ਨੂੰ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣਗੇ। ਉਪਲ ਕੀਏ ਜਲ ਜਾਲ ਜਿਹ, ਸਚਿਵ ਸੁਮਤ ਕਪ ਪਾਲ। ਕਿਉਂਕਿ ਗ੍ਰੰਥਾਕਾਰ ਤੁਲਸੀਦਾਸ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਨੇ ਪੱਥਰਾਂ ਨੂੰ ਜਹਾਜ਼ ਅਤੇ ਰਿੱਛਾਂ ਨੂੰ ਤੇ ਬਾਂਦਰਾਂ ਨੂੰ ਬੁੱਧੀਮਾਨ ਆਪਣੇ ਮੰਤਰੀ ਬਣਾਇਆ। ਇਸ ਪ੍ਰਕਾਰ ਦੇ ਨਾਲ ਮੇਰੀ ਮੂਰਖ ਦੀ ਕਵੀ ਜੀ ਲਿਖਦੇ ਨੇ ਕਿ ਪ੍ਰੀਤੀ ਨੂੰ ਵੀ ਭਗਵਾਨ ਰਾਮ ਜੀ ਜ਼ਰੂਰ ਆਪਣੇ ਧਿਆਨ ਗੋਚਰ ਰੱਖਣਗੇ। ਮੈਂ ਮੂਰਖ ਦੀ ਪ੍ਰੀਤ ਤੱਕ, ਹੋਵਣਗੇ ਕਿਰਪਾਲ। ਪਾਹਣ ਨਾਵ ਬਣਾਈ ਜਿਸ, ਪੰਖੀ ਪਸ਼ੂ ਨਿਹਾਲ। ਭਾਵ ਕੇ ਮੇਰੀ ਮੂਰਖ ਦੀ ਬੇਨਤੀ ਨੂੰ, ਪ੍ਰੀਤ ਨੂੰ ਤੱਕ ਕੇ ਭਗਵਾਨ ਰਾਮ ਜੀ ਕਿਰਪਾਲੂ ਹੋਣਗੇ, ਜਿਨ੍ਹਾਂ ਨੇ ਕਿ ਪੱਥਰਾਂ ਦੀ ਭਾਵ ਕੇ ਬੇੜੀ ਬਣਾ ਦਿੱਤੀ, ਪੱਥਰਾਂ ਨੂੰ ਸਮੁੰਦਰ ਦੇ ਉੱਤੇ ਉਤਾਰ ਦਿੱਤਾ। ਇਸ ਤੋਂ ਇਲਾਵਾ ਪਸ਼ੂ ਤੇ ਪੰਛੀਆਂ ਨੂੰ ਭਗਵਾਨ ਰਾਮ ਜੀ ਨੇ ਨਿਹਾਲ ਕਰ ਦਿੱਤਾ। ਹਾਂ ਕਹਾਵਤ ਸਭ ਕਹਤ, ਰਾਮ ਸਾਹਤ ਉਪਹਾਸ। ਸਾਹਿਬ ਸੀਤਾ ਨਾਥ ਸੋ ਸੇਵਕ ਤੁਲਸੀਦਾਸ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ, ਹਉ ਕਹਾਵਤ, ਭਾਵ ਕੇ ਮੈਂ ਆਪਣੇ ਆਪ ਨੂੰ ਭਗਵਾਨ ਰਾਮ ਜੀ ਦਾ ਭਗਤ ਕਹਾਉਂਦਾ ਹਾਂ। ਸਭ ਕਹਤ, ਇਸ ਤੋਂ ਇਲਾਵਾ ਦੁਨੀਆਂ ਦੇ ਜਿਹੜੇ ਲੋਕ ਨੇ ਉਹ ਵੀ ਮੈਨੂੰ ਭਗਵਾਨ ਰਾਮ ਦਾ ਭਗਤ ਕਹਿੰਦੇ ਨੇ। ਪਰ ਕਵੀ ਜੀ ਲਿਖਦੇ ਨੇ ਰਾਮ ਸਹਿਤ ਉਪਹਾਸ, ਮੈਨੂੰ ਭਗਵਾਨ ਰਾਮ ਜੀ ਦਾ ਸੇਵਕ ਕਹਿਣਾ, ਇਹ ਮੰਨੋ ਕਿ ਭਗਵਾਨ ਰਾਮ ਜੀ ਦਾ ਬਹੁਤ ਵੱਡਾ ਮਜ਼ਾਕ ਉਡਾਉਣਾ ਹੈ। ਕਵੀ ਜੀ ਲਿਖਦੇ ਨੇ ਸਾਹਿਬ ਸੀਤਾ ਨਾਥ ਸੋ ਸੇਵਕ ਤੁਲਸੀਦਾਸ। ਭਾਵ ਕੇ ਜਿਹੜੇ ਸੀਤਾ ਦੇ ਨਾਥ ਨੇ, ਜਿਹੜੇ ਮਾਲਕ ਨੇ ਸੀਤਾ ਦੇ, ਉਹ ਸਾਹਿਬ ਨੇ, ਉਹ ਸਵਾਮੀ ਨੇ, ਭਾਵ ਕੇ ਭਗਵਾਨ ਰਾਮ ਚੰਦਰ ਜੀ। ਤੇ ਮੈਨੂੰ ਆਖਿਆ ਜਾਂਦਾ ਹੈ ਕਿ ਤੁਲਸੀਦਾਸ ਉਹਨਾਂ ਦਾ ਸੇਵਕ ਹੈ। ਗਹਿਣ ਦਾ ਭਾਵ ਇਹ ਹੈ ਕਿ ਰਾਮ ਜੀ ਆਪਣੀ ਇਸ ਨਿੰਦਿਆ ਨੂੰ ਬੜੇ ਸਹਿਜ ਦੇ ਨਾਲ ਸਹਿੰਦੇ ਨੇ ਕਿ ਰਾਮ ਵਰਗੇ ਸਵਾਮੀ ਦਾ ਤੁਲਸੀਦਾਸ ਇੱਕ ਨਿਮਾਣਾ ਸੇਵਕ ਹੈ। ਭਾਵ ਕਿ ਮੈਂ ਤੇ ਭਗਵਾਨ ਰਾਮ ਜੀ ਦਾ ਸੇਵਕ ਜੇਕਰ ਕਹਾਉਂਦਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਮੇਰਾ ਨਾਮ ਸੇਵਕ ਦੇ ਰੂਪ ਦੇ ਵਿੱਚ ਵੀ ਭਗਵਾਨ ਰਾਮ ਦੇ ਨਾਲ ਜੋੜਿਆ ਜਾਂਦਾ ਹੈ ਤੇ ਉਹ ਵੀ ਕੋਈ ਯੋਗ ਗੱਲ ਨਹੀਂ ਹੈ। ਭਾਵ ਕਿ ਮੈਂ ਅਤਿ ਹੀ ਨੀਚ ਹਾਂ। ਕਰਨ ਟਿਚਰਾਂ ਦਾਸ ਨੂੰ ਸਿਰ ਮੱਥੇ ਪਰਵਾਨ, ਮੈਂ ਹਾਂ ਸੇਵਕ ਰਾਮ ਦਾ ਜੋ ਕੌਸ਼ਲ ਸੁਲਤਾਨ। ਜਿਹੜੇ ਕਿ ਕੌਸ਼ਲਿਆ ਮਾਤਾ ਦੇ ਸੁਲਤਾਨ ਨੇ, ਜਿਹੜੇ ਕਿ ਰਾਜੇ ਨੇ, ਮੈਂ ਉਸ ਰਾਮ ਜੀ ਦਾ ਸੇਵਕ ਹਾਂ। ਭਾਵ ਕਿ ਲੋਕੀ ਭਾਵੇਂ ਮੈਨੂੰ ਟਿਚਰਾਂ ਹੀ ਕਿਉਂ ਨਾ ਕਰਨ, ਪਰ ਉਹਨਾਂ ਸਾਰਿਆਂ ਲੋਕਾਂ ਦੀਆਂ ਕੀਤੀਆਂ ਹੋਈਆਂ ਟਿਚਰਾਂ ਮੈਨੂੰ ਸਿਰ ਮੱਥੇ ਤੇ ਪਰਵਾਨ ਨੇ। ਅਤ ਬੜ ਮੋਹੇ ਟਿਠਾਈ ਖੋਰੀ, ਸੁਣ ਅਗ ਨਰ ਕੋ ਨਾਕ ਸਕੋਰੀ। ਗ੍ਰੰਥਾਕਾਰ तुलसी दास जी लिखते ने यह मेरी बहुत ही वड्डी ठिठाई है। इस तो इलावा मेरे बहुत ही वड्डा मेरे बहुत वड्डे दोष ने, भाव के मेरी ठिठताई बड़ी वड्डी है, मेरे दोष बड़े वड्डे ने। सुन अग नरको नाक सकोरी। ग्रंथाकार तुलसी दास जी लिखते ने कि मेरे पापा नु सुन के ते जेड़े नरक ने उन्होंने भी अपना नक चाल लिया, भाव के वह कहते ने कि साढ़े कोल भी नरक कहते ने तेरे वास्ते कोई थां नहीं है, तू इना पापी। समझ सहम मोहे आप डारे अपने, सो सुध राम कीन नहीं सपने। ग्रंथाकार तुलसी दास जी लिखते ने कि मैं अपने मन दे विच ही कोई कल्पना कीती हुई है। ग्रंथाकार जी लिखते ने कि मैनू अपने कल्पे हुए डर तो ही बहुत ज्यादा डर लगता है, बड़ा भय लगता है, सो शुद्ध राम कीन नहीं सुपने। पर ग्रंथाकार जी लिखते ने पर भगवान राम जी ऐसे कृपालू ने जिन्ना ने कदे सुपने दे विच ही सुपने दे विच भी इस पक्ष ते कदे विचार नहीं कीती होवेगी, भाव के मेरिया पापां दे वल ते उन्होंने कदे अपना ध्यान ही नहीं दिता। मैं हां ठीठ जगत दा पारी, नरक लोक दा मैं अधिकारी, मैं डर कारण डर डर मरदा, दोष वेख प्रभु चित ना तरदा, ओ वेखे ते सुने ठिठाई, दया उस दे चित विच आई। जदों मेरी ठीठ ताई नू ते मेरे दोषां नू वेखदे ने ते भगवान दे मन दे विच ते कवि जी लिखदे ने कि दया पैदा हो जांदी है, इस करके ओ मेरियां पापां दे वल अपना ध्यान ही नहीं करदे। सोने अवलोक सुचित चक चाही, भगत मोर मत स्वाम सराही। ग्रंथाकार जी लिखते ने कि इस तो इलावा सगो जेड़े भगवान राम जी ने मेरी भगती अते मेरी बुद्धि नू वेख के ते सुन के सुंदर अपने चित दे नाल, ओ सुंदर चित दियां अखां दे नाल भगवान जी सगो मेरी परख करके मेरी उल्टी शलाघा ही करदे ने। कहत नसाए होए ही अनिकी, रीज तराम जान जन जी की। ग्रंथाकार तुलसी दास जी लिखते ने कि आखण दे नाल ते पावे विगड़ जावे, पर कवि जी लिखते ने कि जे हिरदे दे विच चंगा श्रेष्ठ भाव होवे ते फिर राम जी भगत दे दिल दी बुझ के ओदे उते रीज जांदे ने, भाव के प्रसन्न हो जांदे ने। रहत न प्रभु चित चूक किए की, करत सुरत सहबार हिए की। ग्रंथाकार जी लिखते ने कि रहत न प्रभु चित चूक किए की, भाव के कोई भगत पावे किन्निया ही ज्यादा भुला करता है, पर ओदियां कीतियां हुई भुला दे विचों एक भी जड़ी पुल है वह प्रभु दे चित दे विच नहीं रहिंदी, भाव के पुल दे एक दे वल भी वह ध्यान नहीं करदे। करत सुरत सह बार हीए ही। इस तो इलावा ग्रंथाकार जी लिखते ने कि भगतां दे दिल दी जड़ी चंग्याई है उन्नू सौ सौ वार याद करदे ने पर भुल नू याद नहीं करदे। इस प्रकार दे नाल ग्रंथाकार तुलसी दास जी बयान कर रहे ने, भगती मेरी वेख सलावे, मन शुद्धता तक के विगसावे, औगण ना ओ किसे चितारे, सुरत वेख के कम सवारे, किते पाप नू मार खपावे, किते पाप ते बढ़दे पावे। किते ते पापा नू भगतां दे नू मार के ओ खपा देंदा है ते कदे कदे ओ भगतां दे कीते हुए पापा दे उत्ते पर्दे पा देंदा है, उन्हां नू ढक देंदा है, भाव के पापा नू नजर अंदाज कर देंदा है। जेहे अग बदयो ब्याद जिम बाली, फिर सुकंठ होए कीन कुचाली। ग्रंथाकार जी लिखते ने कि जेडे पाप दे करके भगवान राम जी ने बाली नू शिकारी दी तरह मारिया, ग्रंथाकार जी लिखते ने ओही जेडी कुचाल सी ओ सुग्रीव ने भी चली। सोए कर तूत बबीषण केरी, सपने हो सो राम हिए हेरी। ਇਸੇ ਹੀ ਪ੍ਰਕਾਰ ਦੇ ਨਾਲ ਉਹੀ ਜਿਹੜੀ ਕਰਨੀ ਹੈ। ਕਵੀ ਜੀ ਲਿਖਦੇ ਨੇ ਕਿ ਵਿਭੀਸ਼ਣ ਨੇ ਵੀ ਧਾਰਨ ਕੀਤੀ ਪਰ ਸੁਪਨੇ ਸੋ ਨਾ ਰਾਮ ਹੀ ਹੀਰੀ, ਪਰ ਸੁਪਨੇ ਦੇ ਵਿੱਚ ਵੀ ਕਦੇ, ਕਵੀ ਜੀ ਲਿਖਦੇ ਨੇ ਕਿ ਭਗਵਾਨ ਰਾਮ ਜੀ ਨੇ ਆਪਣੇ ਮਨ ਦੇ ਵਿੱਚ ਉਹਦਾ ਕਦੇ ਵਿਚਾਰ ਹੀ ਨਹੀਂ ਕੀਤਾ। ਹੁਣ ਅਗਲਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਬਾਲੀ ਨੂੰ ਮਾਰਿਆ ਤੇ ਸੁਗਰੀਵ ਨੇ ਕਿਹੜੀ ਕੁਚਾਲ ਚੱਲੀ, ਇਸ ਤੋਂ ਇਲਾਵਾ ਵਿਭੀਸ਼ਣ ਨੇ ਕਿਹੜਾ ਮਾੜਾ ਕਰਮ ਕੀਤਾ ਸੀ। ਇਹ ਅਗਲੇ ਇਤਿਹਾਸ ਦੇ ਵਿੱਚ ਜ਼ਿਕਰ ਆਵੇਗਾ, ਪਰ ਇਸ ਜਗ੍ਹਾ ਦੇ ਉੱਤੇ ਤੁਲਸੀਦਾਸ ਜੀ ਸਿਰਫ ਟੂਕ ਮਾਤਰ ਦੱਸ ਰਹੇ ਨੇ। ਕਹਿਣ ਦਾ ਭਾਵ ਹੈ ਕਵੀ ਜੀ ਦਾ ਕਿ ਭਗਵਾਨ ਰਾਮ ਜੀ ਐਸੇ ਨੇ ਜਿਹੜੇ ਕਿ ਭੁੱਲਾਂ ਦੇ ਵੱਲ, ਪਾਪਾਂ ਦੇ ਵੱਲ ਵਿਚਾਰ ਹੀ ਨਹੀਂ ਕਰਦੇ, ਉਹਨਾਂ ਨੂੰ ਆਪਣੇ ਮਨ ਤੋਂ ਵਿਸਾਰ ਦਿੰਦੇ ਨੇ, ਜਿਹੜੀਆਂ ਵੀ ਭੁੱਲਾਂ ਨੇ, ਜਿਹੜੇ ਵੀ ਪਾਪ ਨੇ।
ਤੇ ਪਰ ਤਰ ਪੇਟਤ ਸਨਮਾਨੇ, ਰਾਜ ਸਭਾ ਰਗ ਬਰ ਬਖਾਨੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਰਤ ਜੀ ਦੇ ਨਾਲ ਜਦੋਂ ਮਿਲਾਪ ਹੋਇਆ ਭਗਵਾਨ ਰਾਮ ਜੀ ਦਾ, ਤੇ ਫਿਰ ਉਹਨਾਂ ਨੇ ਭਾਵ ਕੇ ਭਗਵਾਨ ਰਾਮ ਜੀ ਨੇ ਇਹਨਾਂ ਸਾਰਿਆਂ ਦਾ ਰਾਹ ਭਰੀ ਹੋਈ ਰਾਜ ਸਭਾ ਦੇ ਵਿੱਚ ਬਹੁਤ ਵੱਡਾ ਗੁਣਗਾਨ ਕੀਤਾ, ਭਾਵ ਕੇ ਇਹਨਾਂ ਦੀ ਸਿਫਤ ਤੇ ਸਲਾਘਾ ਹੀ ਭਗਵਾਨ ਰਾਮ ਚੰਦਰ ਜੀ ਨੇ ਕੀਤੀ ਸੀ।
ਕਿਤੇ ਤਾਂ ਮਾਰੇ ਪਾਪੀ ਬਾਲੀ, ਤਾਰ ਦਏ ਕਪੀ ਰਾਜ ਕੁਚਾਲੀ, ਦੈ ਸਿਰ ਦੇ ਦਸ ਸੀਸ ਉਤਾਰੇ, ਵੇਖ ਭਭੀਸ਼ਣ ਜਾਂਦਾ ਵਾਰੇ, ਭਰਤ ਮਿਲਾਪ ਸਮੇਂ ਸਿਫਤ ਆਵੇ, ਰਾਜ ਸਭਾ ਰਗ ਵਰ ਗਲ ਲਾਵੇ।
ਭਾਵ ਕੇ ਰਾਜ ਸਭਾ ਦੇ ਵਿੱਚ ਐਸੀ ਕੀਰਤੀ ਭਗਵਾਨ ਜੀ ਨੇ ਬਿਆਨ ਕੀਤੀ ਸੀ।
ਪ੍ਰਭ ਤਰ ਕਪ ਡਾਰ ਪਰ, ਤੇ ਕੀਏ ਆਪ ਸੁਜਾ ਸੁਮਾਨ, ਤੁਲਸੀ ਕਹੁਨਾ ਰਾਮ ਸੇ ਸਾਹਿਬ ਸੀਲ ਨਿਧਾਨ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਪ੍ਰਭੂ ਭਾਵ ਕੇ ਰਾਮ ਜੀ ਇੱਕ ਰੁੱਖ ਦੇ ਹੇਠਾਂ ਬੈਠੇ ਨੇ, ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਕਪੀ ਨੇ, ਜਿਹੜੇ ਬਾਂਦਰ ਨੇ, ਉਹ ਰੁੱਖਾਂ ਦੀਆਂ ਟਾਹਣੀਆਂ ਦੇ ਉੱਤੇ ਬੈਠੇ ਨੇ। ਭਾਵ ਕੇ ਭਗਵਾਨ ਰਾਮ ਤੇ ਰੁੱਖਾਂ ਦੇ ਹੇਠਾਂ ਬੈਠਦੇ ਰਹੇ ਤੇ ਜਿਹੜੇ ਬਾਂਦਰ ਸਨ ਰੁੱਖਾਂ ਦੀਆਂ ਟਾਹਣੀਆਂ ਤੇ ਬੈਠਦੇ ਰਹੇ। ਕਹਿਣ ਦਾ ਭਾਵ ਹੈ ਕਿ ਰਾਮ ਚੰਦਰ ਜੀ ਕਿੱਥੇ ਰਾਮ ਭਗਵਾਨ ਜੀ ਤੇ ਕਿੱਥੇ ਉਹ ਵਿਚਾਰੇ ਬਾਂਦਰ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਤੁਲਸੀ ਕਹੂ ਨਾ ਰਾਮ ਸੇ ਸਾਹਿਬ ਸੀਲ ਨਿਧਾਨ। ਗ੍ਰੰਥਾਕਾਰ ਤੁਲਸੀਦਾਸ ਜੀ ਲਿਖਦੇ ਨੇ ਕਿ ਰਾਮ ਦੇ ਵਰਗੇ ਸਵਾਮੀ ਜਿਹੜੇ ਸ਼ੀਲ ਦੇ ਕਰਨੇ, ਉਹ ਜੇਕਰ ਲੱਭੇ ਜਾਣ ਤੇ ਕਿਸੇ ਵੀ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਨਹੀਂ ਲੱਭਦੇ। ਭਾਵ ਕਿ ਭਗਵਾਨ ਰਾਮ ਜੀ ਨੇ ਐਸੀ ਕਿਰਪਾ ਕੀਤੀ ਕਿ ਜਿਹੜੇ ਜੰਗਲਾਂ ਦੇ ਬਾਂਦਰ ਸਨ ਉਹਨਾਂ ਨੂੰ ਵੀ ਉੱਚਾ ਆਪਣੇ ਵਰਗਾ ਆਦਰਸ਼ਕਾਰੀ ਬਣਾ ਲਿਆ।
ਰਾਮ ਨਿਕਾਈ ਰਾਵਰੀ ਹੈ, ਰਾਮ ਨਿਕਾਈ ਰਾਵਰੀ ਹੈ, ਸਭ ਹੀ ਕੋ ਨੀਕ, ਯੋ ਜੈ ਸਾਚੀ ਹੈ ਸਦਾ ਤੋ ਨੀਕੋ ਤੁਲਸੀਕ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਹੇ ਭਗਵਾਨ ਰਾਮ ਜੀ, ਜੇਕਰ ਤੁਹਾਡੀ ਚੰਗਿਆਈ ਸਭ ਦੇ ਲਈ ਚੰਗੀ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜੇਕਰ ਭਗਵਾਨ ਜੀ ਤੁਹਾਡੀ ਚੰਗਿਆਈ ਜਿਹੜੀ ਹੈ ਉਹ ਸਾਰਿਆਂ ਤੋਂ ਜ਼ਿਆਦਾ ਚੰਗੀ ਹੈ, ਤੇ ਫਿਰ ਮੈਨੂੰ ਇਸ ਗੱਲ ਦਾ ਯਕੀਨ ਭਰੋਸਾ ਵੱਧ ਜਾਂਦਾ ਹੈ ਕਿ ਮੇਰਾ ਵੀ ਕਲਿਆਣ ਹੋ ਜਾਵੇਗਾ, ਕਿਉਂਕਿ ਤੁਸੀਂ ਤੇ ਕਲਿਆਣ ਕਰਨ ਵਾਲੇ ਹੋ।
ਇਹ ਬਿਦ ਨਿਜ ਗੁਣ ਦੋਸ਼ ਕਹਿ, ਸਭੈ ਬਹੁਰ ਸਿਰ ਨਾਏ, ਬਰਨੋ ਰਗ ਬਰ ਬਿਸਦ ਜਸ ਸੁਣ ਕਲ ਕਲਸ਼ ਨਸਾਏ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਇਸ ਵਿਧੀ ਦੇ ਨਾਲ, ਇਸ ਤਰੀਕੇ ਦੇ ਨਾਲ ਮੈਂ ਆਪਣੇ ਗੁਣਾਂ ਤੇ ਦੋਸ਼ਾਂ ਨੂੰ, ਦੋਵਾਂ ਨੂੰ ਹੀ ਸਾਰਿਆਂ ਦੇ ਸਾਹਮਣੇ ਬਿਆਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਮੈਂ ਆਪਣੇ ਗੁਣ ਤੇ ਦੋਸ਼ਾਂ ਦਾ ਬਿਆਨ ਕਰਕੇ ਸਾਰਿਆਂ ਦੇ ਚਰਨਾਂ ਦੇ ਉੱਤੇ ਪ੍ਰਣਾਮ ਕਰਦਾ ਹਾਂ ਆਪਣਾ ਸਿਰ ਰੱਖ ਕੇ।
ਬਰਨੋ ਰਗਬਰ ਬਿਸਦ ਜਸ,
ਭਾਵ ਕੇ ਮੈਂ ਭਗਵਾਨ ਰਾਮ ਜੀ ਦਾ ਜਿਹੜਾ ਉਜਵਲ, ਜਿਹੜਾ ਸ੍ਰੇਸ਼ਟ ਜਸ ਹੈ ਉਸ ਨੂੰ ਬਿਆਨ ਕਰਨਾ ਹੈ।
ਸੁਣ ਕਲ ਕਲਖ ਨਸਾਏ,
ਭਾਵ ਕੇ ਭਗਵਾਨ ਦਾ ਜਿਹੜਾ ਉਜਵਲ ਸ੍ਰੇਸ਼ਟ ਜਸ ਹੈ। ਕਵੀ ਜੀ ਲਿਖਦੇ ਨੇ ਕਿ ਉਹ ਕਲਯੁਗ ਦੇ ਸਾਰੇ ਜਿੰਨੇ ਵੀ ਮਨੁੱਖ ਦੇ ਪਾਪ ਨੇ ਉਹਨਾਂ ਨੂੰ ਖਤਮ ਕਰਨ ਵਾਲਾ ਹੈ, ਭਾਵ ਕਿ ਉਹਨਾਂ ਨੂੰ ਨਾਸ ਕਰਨ ਵਾਲਾ ਹੈ। ਬਿਰਛ ਹੇਠ ਪ੍ਰਭ ਆਪ ਬਹੇ, ਬੰਦਰ ਬੈਠੇ ਡਾਲ, ਤੁਲਸੀ ਆਖੇ ਕੀ ਕਹਾ, ਕਿਤਨੇ ਪ੍ਰਭੂ ਕਿਰਪਾਲ, ਅਵਗੁਣ ਗੁਣ ਆਖ ਕੇ ਸਭ ਨੂੰ ਸੀਸ ਨਿਵਾਏ, ਰਘਬਰ ਦਾ ਜਸ ਲਿਖਦਿਆਂ ਤੁਲਸੀ ਪਾਪ ਗਵਾਏ, ਪਾਪ ਕੇ ਰਘਬਰ ਦਾ ਰਾਮ ਜੀ ਦਾ ਜਸ ਲਿਖਦਿਆਂ ਲਿਖਦਿਆਂ ਕਵੀ ਜੀ ਲਿਖਦੇ ਨੇ ਕਿ ਮੇਰੇ ਤੁਲਸੀ ਦਾਸ ਦੇ ਸਾਰੇ ਜਿਹੜੇ ਪਾਪ ਨੇ ਉਹ ਵੀ ਖਤਮ ਹੋ ਜਾਣਗੇ।
ਯਾਗ ਬਲਕ ਜੋ ਕਥਾ ਸੁਹਾਈ, ਭਰਦਵਾਜ ਮੁਨੀ ਬਰੈ ਸੁਣਾਈ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਯਾਗ ਵਲਕ ਨੇ ਜਿਹੜੀ ਕਥਾ ਸੁਣਾਈ ਉਹ ਸੁਹਾਵਣੀ ਕਥਾ ਯਾਗ ਵਲਕ ਨੇ ਕਵੀ ਜੀ ਲਿਖਦੇ ਨੇ ਕਿ ਯਾਗ ਵਲਕ ਜਿਹੜਾ ਮੁਨੀ ਸੀ ਉਹਨੇ ਜਿਹੜੀ ਸੁਹਾਵਣੀ ਕਥਾ ਸੀ ਉਹ ਸ੍ਰੇਸ਼ਟ ਮੁਨੀ ਭਰਦਵਾਜ ਨੂੰ ਸੁਣਾਈ ਸੀ।
ਕਹਿਹੋ ਸੋਏ ਸੰਵਾਦ ਬਖਾਨੀ, ਸੁਣੋ ਸਕਲ ਸੱਜਣ ਸੁਖ ਮਾਨੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੈਂ ਇਹਨਾਂ ਦੋਵਾਂ ਦਾ ਸੰਵਾਦ ਬਖਾਣ ਕਰਾਂਗਾ, ਭਾਵ ਕਿ ਯਾਗ ਵਲਕ ਦੇ ਵਿੱਚ ਤੇ ਭਰਦਵਾਜ ਦੇ ਵਿੱਚ ਜੋ ਵਾਰਤਾਲਾਪ ਹੋਇਆ ਉਸ ਨੂੰ ਮੈਂ ਬਿਆਨ ਕਰਾਂਗਾ।
ਸੁਣੋ ਸਕਲ ਸੱਜਣ ਸੁਖ ਮਾਨੀ।
ਇਸ ਕਰਕੇ ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਹੇ ਸੱਜਣ ਪੁਰਖੋ, ਤੁਸੀਂ ਸੁਖ ਨੂੰ ਮੰਨ ਕੇ ਇਸ ਭਗਵਾਨ ਦੀ ਕਥਾ ਨੂੰ ਸ਼੍ਰਵਣ ਕਰੋ, ਸੁਣੋ।
ਸਾਂਬਕੀਨ ਯਹ ਚਰਤ ਸੁਹਾਵਾ, ਬਹੁਰ ਕਿਰਪਾ ਕਹਿਉ ਮੈਂ ਸੁਣਾਵਾ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਸ਼ਿਵ ਜੀ ਨੇ ਸੁਹਾਵਣੇ ਚਰਿੱਤਰ ਦੀ ਰਚਨਾ ਕੀਤੀ ਤੇ ਸ਼ਿਵ ਜੀ ਨੇ ਫਿਰ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੀ ਕਥਾ ਸੀ ਇਹ ਆਪਣੀ ਪਤਨੀ ਭਾਵ ਕੇ ਉਮਾ ਨੂੰ ਭਾਵ ਕੇ ਪਾਰਵਤੀ ਨੂੰ ਸੁਣਾਈ।
ਸੋਏ ਸੇਵਕਾ ਕਪੁੰਡੈ ਦੀਨਾ, ਰਾਮ ਭਗਤ ਅਧਿਕਾਰੀ ਚੀਨਾ।
ਇੱਕ ਤੇ ਭਗਵਾਨ ਸ਼ਿਵ ਜੀ ਨੇ ਇਹ ਜਿਹੜੀ ਕਥਾ ਸੀ ਪਾਰਵਤੀ ਨੂੰ ਸੁਣਾਈ, ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਾਕ ਪਸੁੰਡ ਨੂੰ ਵੀ ਸ਼ਿਵ ਜੀ ਭਗਵਾਨ ਨੇ ਇਹ ਕਥਾ ਸੁਣਾਈ।
ਰਾਮ ਭਗਤ ਅਧਿਕਾਰੀ ਚੀਨਾ,
ਭਾਵ ਕੇ ਜਿਹੜਾ ਕਾਕ ਪਸੁੰਡ ਸੀ ਉਹਨੂੰ ਰਾਮ ਜੀ ਦਾ ਬਹੁਤ ਵਧੀਆ ਭਗਤ ਜਾਣ ਕੇ ਤੇ ਅਧਿਕਾਰੀ ਜਾਣ ਕੇ ਫਿਰ ਸ਼ਿਵ ਜੀ ਨੇ ਉਹ ਕਥਾ ਉਸ ਨੂੰ ਭਾਵ ਕੇ ਕਾਕ ਪਸੁੰਡ ਨੂੰ ਸੁਣਾਈ ਸੀ।
ਯਾਗ ਵਲਕ ਜੋ ਕਥਾ ਸੁਹਾਈ, ਭਰਦਵਾਜ ਨੂੰ ਆਖ ਸੁਣਾਈ, ਉਹ ਸੰਵਾਦ ਸੁਣਾਵਾਂ ਸਾਰਾ, ਸੱਜਣ ਮੀਤ ਸੁਣੋ ਸੁਖਕਾਰਾ, ਸ਼ਿਵ ਸ਼ੰਭੂ ਇਤਿਹਾਸ ਬਣਾਇਆ, ਪ੍ਰੇਮ ਸਹਿਤ ਉਸ ਉਮਾ ਸੁਣਾਇਆ, ਕਾਕ ਪਸੁੰਡ ਜਾਣ ਅਧਿਕਾਰੀ ਸ਼ਿਵ ਸ਼ੰਕਰ ਨੇ ਕਿਰਪਾ ਤਾਰੀ।
ਅਧਿਕਾਰੀ ਜਾਣ ਕੇ ਸ਼ਿਵ ਸ਼ੰਕਰ ਨੇ ਭਾਵ ਕੇ ਸ਼ਿਵ ਜੀ ਨੇ ਉਹਦੇ ਉੱਤੇ ਵੀ ਕਿਰਪਾ ਕੀਤੀ, ਭਾਵ ਕੇ ਕਾਕ ਪਸੁੰਡ ਨੂੰ ਵੀ ਇਹ ਕਥਾ ਸੁਣਾਈ।
ਤੇਹ ਜਨ ਜਾਗ ਬਲਕ ਪੁਣ ਪਾਵਾ, ਤਿੰਨ ਪ੍ਰਤੀ ਤਿੰਨ ਪੁਣ ਭਰਤਵਾ, ਭਰਦਵਾਜ ਪ੍ਰਤੀ ਗਾਵਾ।
ਹੁਣ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਸ਼ੁਰੂਆਤ ਕੀਤੀ ਸ਼ਿਵ ਜੀ ਨੇ, ਉਹਨਾਂ ਨੇ ਕਥਾ ਕਾਕ ਪਸੁੰਡ ਨੂੰ ਸੁਣਾਈ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਯਾਗ ਵਲਕ ਨੂੰ ਉਸ ਕਾਕ ਪਸੁੰਡ ਨੇ ਇਹ ਜਿਹੜੀ ਕਥਾ ਸੀ ਉਹ ਸੁਣਾਈ ਤੇ ਫਿਰ ਯਾਗ ਵਲਕ ਨੇ ਅੱਗੋਂ ਕਵੀ ਜੀ ਲਿਖਦੇ ਨੇ ਕਿ ਭਰਦਵਾਜ ਨੂੰ ਇਹ ਕਥਾ ਸੁਣਾਈ।
ਤੇ ਸ਼੍ਰੋਤਾ ਬਕਤਾ ਸਮਸੀਲਾ, ਸਮੰਧ ਰਸੀ ਜਾਣੈ ਹਰ ਲੀਲਾ।
ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਯਾਗ ਵਲਕ ਤੇ ਜਿਹੜਾ ਭਰਦਵਾਜ ਹੈ ਇਹ ਕਵੀ ਜੀ ਲਿਖਦੇ ਨੇ ਕਿ ਦੋਵੇਂ ਸਮਾਨ ਚਿੱਤ ਵਾਲੇ ਨੇ, ਭਾਵ ਕਿ ਇਹ ਸਮਾਨ ਚਿੱਤ ਵਾਲੇ ਨੇ, ਇਸ ਤੋਂ ਇਲਾਵਾ ਇਹ ਸਮਦਰਸ਼ੀ ਨੇ, ਭਾਵ ਕਿ ਸਮਦਰਸ਼ੀ ਜਾਣੈ ਹਰੀ ਲੀਲਾ, ਭਾਵ ਕੇ ਸਮਦਰਸ਼ੀ ਨੇ ਇਹ ਦੋਵੇਂ ਦੇ ਦੋਵੇਂ ਯਾਗ ਵਲਕ ਤੇ ਭਰਦਵਾਜ ਜਿਹੜੇ ਕਿ ਹਰੀ ਦੀ ਪ੍ਰਭੂ ਦੀ ਲੀਲਾ ਨੂੰ ਜਾਣਦੇ ਨੇ।
ਜਾਣੈ ਤੀਨ ਕਾਲ ਨਿਜ ਗਿਆਨ, ਕਰ ਤਲ ਗਤ ਆ ਮਲਕ ਸਮਾਨਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਯਾਗ ਵਲਕ ਤੇ ਭਰਦਵਾਜ ਦੋਵੇਂ ਇੰਨੇ ਜ਼ਿਆਦਾ ਗਿਆਨੀ ਨੇ, ਕਵੀ ਜੀ ਲਿਖਦੇ ਨੇ ਕਿ ਤਿੰਨੇ ਸਮਿਆਂ ਦਾ ਇਹਨਾਂ ਨੂੰ ਗਿਆਨ ਹੁੰਦਾ ਹੈ, ਬੀਤ ਚੁੱਕੇ ਦਾ, ਚੱਲ ਰਹੇ ਦਾ ਤੇ ਆਉਣ ਵਾਲੇ ਦਾ। ਤਿੰਨੇ ਸਮਿਆਂ ਦੇ ਇਹ ਗਿਆਤਾ ਨੇ। ਕਰਤਲ ਗਤ ਆਮ ਲਖ ਸਮਾਨਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਗਿਆਨ ਇਸ ਪ੍ਰਕਾਰ ਦੇ ਨਾਲ ਤਿੰਨਾਂ ਸਮਿਆਂ ਦਾ ਇਹਨਾਂ ਨੂੰ ਪ੍ਰਤੱਖ ਹੁੰਦਾ ਹੈ ਕਿ ਜਿਵੇਂ ਹੱਥ ਦੇ ਉੱਤੇ ਔਲੇ ਦੇ ਫਲ ਨੂੰ ਰੱਖਿਆ ਜਾਵੇ ਤੇ ਪ੍ਰਤੱਖ ਰੂਪ ਦੇ ਵਿੱਚ ਦਿਸਦਾ ਹੈ ਕਿ ਹੱਥ ਦੇ ਉੱਤੇ ਔਲਾ ਰੱਖਿਆ ਹੋਇਆ ਹੈ, ਇਸ ਪ੍ਰਕਾਰ ਦੇ ਨਾਲ ਪ੍ਰਤੱਖ ਗਿਆਨ ਹੈ ਯਾਗ ਵਲਕ ਨੂੰ ਔਰ ਭਰਦਵਾਜ ਮੁਨੀ ਨੂੰ। ਆਮ ਤੌਰ ਦੇ ਉੱਤੇ ਜਦੋਂ ਵੀ ਪ੍ਰਤੱਖ ਦਾ ਪ੍ਰਮਾਣ ਦਿੱਤਾ ਜਾਂਦਾ ਹੈ ਤੇ ਗ੍ਰੰਥਾਕਾਰ ਹੱਥ ਦੇ ਉੱਤੇ ਔਲੇ ਰੱਖੇ ਦਾ ਪ੍ਰਮਾਣ ਦਿੰਦੇ ਨੇ, ਇਸ ਜਗ੍ਹਾ ਦੇ ਉੱਤੇ ਤੁਲਸੀ ਦਾਸ ਨੇ ਵੀ ਇਸ ਪ੍ਰਕਾਰ ਦੇ ਨਾਲ ਹੀ ਇਸ ਦੀ ਗੱਲ ਪ੍ਰਗਟ ਕੀਤੀ। ਦਿੱਤਾ ਉਸ ਨੂੰ ਇਹ ਇਤਿਹਾਸ ਜਿਸ ਵਿੱਚ ਅੰਮ੍ਰਿਤ ਭਰੀ ਮਿਠਾਸ, ਤਿਸ ਤੋਂ ਯਾਗ ਵਲਕ ਸੁਣ ਪਾਇਆ, ਯਾਗ ਵਲਕ ਭਰਦਵਾਜ ਸੁਣਾਇਆ, ਦੋਵੇਂ ਵੱਧ ਤੋਂ ਵੱਧ ਸੁਸ਼ੀਲਾ, ਸਮਦਰਸੀ ਜਾਣਨ ਹਰ ਲੀਲਾ, ਹਸਤ ਮਾਲਵਤ ਉਹਨਾਂ ਗਿਆਨ, ਤਿੰਨ ਕਾਲ ਦਾ ਬੋਧ ਮਹਾਨ। ਭਾਵ ਕਿ ਤਿੰਨਾਂ ਕਾਲਾਂ ਦਾ ਜਿਹੜਾ ਬੋਧ ਹੈ ਗਿਆਨ ਮਹਾਨ, ਉਹ ਯਾਗ ਵਲਕ ਨੂੰ ਤੇ ਭਰਦਵਾਜ ਨੂੰ ਹੈ। ਔਰਾਂ ਜੇ ਹਰ ਭਗਤ ਸੁਜਾਨਾ, ਕਹਿ ਸੁਣੈ ਸਮਝੈ ਬਿਦ ਨਾਨਾ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਹੋਰ ਵੀ ਜਿਹੜੇ ਸੁਜਾਨ ਜਿਹੜੇ ਭਗਤ ਨੇ, ਉਹ ਇਸ ਚਰਿੱਤਰ ਨੂੰ ਕਈ ਢੰਗਾਂ ਦੇ ਨਾਲ ਕਹਿੰਦੇ ਹਨ ਤੇ ਕਈ ਢੰਗਾਂ ਦੇ ਨਾਲ ਸਮਝਦੇ ਨੇ। ਮੈਂ ਪੁਣ ਨਿਜ ਗੁਰ ਸਣ ਸੁਣੀ, ਕਥਾ ਸੋ ਸੁਕਰ ਖੇਤ, ਸਮਝੀ ਨੈ ਤਸ ਬਾਲਪਨ, ਤਬੀਅਤ ਰਹਿਉ ਅਚੇਤ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਮੈਂ ਇਹ ਜਿਹੜੀ ਕਥਾ ਸੀ ਇਹ ਵਰਾਹ ਖੇਤਰ ਦੇ ਵਿੱਚ ਆਪਣੇ ਗੁਰੂ ਤੋਂ ਸੁਣੀ ਸੀ, ਪਰ ਕਵੀ ਜੀ ਲਿਖਦੇ ਨੇ ਕਿ ਉਦੋਂ ਮੇਰੀ ਬਚਪਨ ਦੀ ਉਮਰ ਸੀ ਤੇ ਜਿਹੜੀ ਬਚਪਨ ਦੀ ਉਮਰ ਹੁੰਦੀ ਹੈ ਉਹ ਬੇਸਮਝ ਹੁੰਦੀ ਹੈ। ਕਵੀ ਜੀ ਲਿਖਦੇ ਨੇ ਕਿ ਬਚਪਨ ਦੀ ਬੇਸਮਝ ਉਮਰ ਦੇ ਕਰਕੇ ਮੈਂ ਉਸ ਕਥਾ ਨੂੰ ਚੰਗੇ ਤਰੀਕੇ ਦੇ ਨਾਲ ਸਮਝ ਨਾ ਸਕਿਆ, ਭਾਵੇਂ ਕਿ ਮੇਰੇ ਗੁਰੂ ਨੇ ਮੈਨੂੰ ਸੁਣਾਈ, ਭਾਵ ਕਿ ਮੈਂ ਪੂਰੇ ਚੰਗੇ ਤਰੀਕੇ ਦੇ ਨਾਲ ਇਸ ਕਥਾ ਨੂੰ ਉਸ ਵੇਲੇ ਸਮਝ ਨਹੀਂ ਸਕਿਆ। ਸ਼੍ਰੋਤਾ ਬਕਤਾ ਗਿਆਨ ਨਿਦ, ਕਥਾ ਰਾਮ ਕੈ ਗੂੜ, ਕਿਮ ਸਮਝੋ ਮੈਂ ਜੀਵ ਜੜ, ਕਲ ਮਲ ਗ੍ਰਸਤ ਬੇਮੂੜ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਭਗਵਾਨ ਰਾਮ ਜੀ ਦੀ ਜਿਹੜੀ ਕਥਾ ਹੈ ਉਹ ਬਹੁਤ ਗੂੜ ਹੈ, ਇਸ ਕਰਕੇ ਗੂੜ ਕਥਾ ਨੂੰ ਕਹਿਣ ਵਾਲਾ ਤੇ ਸੁਣਨ ਵਾਲਾ ਦੋਵੇਂ ਦੇ ਦੋਵੇਂ, ਭਾਵ ਕੇ ਗੂੜ ਕਥਾ ਨੂੰ ਕਹਿਣ ਵਾਲੇ ਤੇ ਸੁਣਨ ਵਾਲੇ ਪੂਰੇ ਤਰੀਕੇ ਦੇ ਨਾਲ ਵੱਡੇ ਗਿਆਨੀ ਹੁੰਦੇ ਨੇ। ਪਰ ਕਵੀ ਜੀ ਲਿਖਦੇ ਨੇ ਕਿ ਮੈਂ ਤੇ ਕਲਯੁਗ ਦੇ ਪਾਪਾਂ ਦੇ ਨਾਲ ਗ੍ਰਸਿਆ ਹੋਇਆ ਬੁੱਧੀ ਤੋਂ ਹੀਣਾ ਮਨੁੱਖ ਸਾਂ, ਇਸ ਕਰਕੇ ਮੈਂ ਜੜ ਨੇ ਇਸ ਕਥਾ ਨੂੰ ਚੰਗੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਸਮਝਣਾ ਸੀ, ਇਸ ਕਰਕੇ ਮੈਂ ਸਮਝ ਨਹੀਂ ਸਕਿਆ। ਮੇਰੇ ਗੁਰੂ ਨੇ, ਕਵੀ ਜੀ ਲਿਖਦੇ ਨੇ ਕਿ ਬਚਪਨ ਦੇ ਵਿੱਚ ਭਾਵੇਂ ਮੈਨੂੰ ਇਹ ਕਥਾ ਸੁਣਾਈ ਸੀ। ਇਸ ਕਥਾ ਨੂੰ ਗੁਰੂ ਤੋਂ ਸੁਣਿਆ ਮੈਂ ਕੁਰਖੇਤ, ਸਮਝ ਨਾ ਆਈ ਇਸ ਦੀ ਹੈਸਾ ਬਾਲ ਅਚੇਤ, ਹੋਵੇ ਸ਼੍ਰੋਤਾ ਗਿਆਨ ਯੁਤ, ਵਕਤਾ ਹੋਏ ਸੁਜਾਨ, ਗੂੜ ਕਥਾ ਸ੍ਰੀ ਰਾਮ ਦੀ ਸਮਝੇ ਕਿਵੇਂ ਅਣਜਾਣ। ਭਾਵ ਕੇ ਅਣਜਾਣ ਕਿਵੇਂ ਸਮਝ ਸਕਦਾ, ਮੈਂ ਤੇ ਅਣਜਾਣ ਸਾਂ, ਇਸ ਕਰਕੇ ਮੈਂ ਉਸ ਵੇਲੇ ਇਸ ਕਥਾ ਨੂੰ, ਕਵੀ ਜੀ ਲਿਖਦੇ ਨੇ, ਸਮਝ ਨਹੀਂ ਸਕਿਆ। ਤਦਪ ਕਹੀ ਗੁਰ ਬਾਰਹ ਬਾਰਾ, ਸਮਝ ਪਰੀ ਕੁਛ ਮਤ ਅਨੁਸਾਰਾ। ਪਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਤਾਂ ਵੀ ਮੇਰੇ ਗੁਰੂ ਨੇ ਬਾਰ ਬਾਰ, ਇੱਕ ਵਾਰ ਨੀ, ਦੋ ਵਾਰ ਨੀ, ਕਈ ਵਾਰੀ, ਕਵੀ ਜੀ ਲਿਖਦੇ ਨੇ ਕਿ ਮੈਨੂੰ ਇਹ ਕਥਾ ਸੁਣਾਈ, ਸਮਝ ਪਰੀ ਕੱਛ ਮਤ ਅਨੁਸਾਰਾ, ਤੇ ਫਿਰ ਬਾਰ ਬਾਰ ਮੇਰੇ ਗੁਰੂ ਦੇ ਕਹਿਣ ਦੇ ਉੱਤੇ ਤੁਲਸੀ ਦਾਸ ਜੀ ਲਿਖਦੇ ਨੇ ਕਿ ਥੋੜੀ ਬਹੁਤੀ ਆਪਣੀ ਬੁੱਧੀ ਦੇ ਅਨੁਸਾਰ ਹੀ ਮੈਨੂੰ ਇਸ ਕਥਾ ਦੀ ਸਮਝ ਪਈ। ਪਾਸ਼ਾ ਬਦ ਕਰ ਮੈਂ, ਪਾਸ਼ਾ ਬਦ ਕਰਬ ਮੈਂ ਸੋਈ, ਮੇਰੋ ਮਨ ਪ੍ਰਬੋਧ ਜੇ ਹੋਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਹੁਣ ਉਸੇ ਕਥਾ ਨੂੰ ਮੈਂ ਪਾਸ਼ਾ ਦੇ ਵਿੱਚ, ਸਰਲ ਪਾਸ਼ਾ ਦੇ ਵਿੱਚ ਰਚਦਾ ਹਾਂ, ਜਿਸ ਦੇ ਨਾਲ ਮੇਰੇ ਮਨ ਨੂੰ ਸੰਤੋਸ਼ ਹੋਵੇਗਾ। ਭਾਵ ਕਿ ਮੈਂ ਆਪਣੀ ਬੁੱਧੀ ਦੇ ਅਨੁਸਾਰ ਹੀ ਇਸ ਕਥਾ ਨੂੰ ਲਿਖ ਸਕਾਂਗਾ। ਵਾਰ ਵਾਰ ਗੁਰ ਕਥਾ ਸੁਣਾਈ ਤਾਂ ਕੁਝ ਸਮਝ ਬੂਝ ਵਿੱਚ ਆਈ, ਵਿੱਚ ਭਾਸ਼ਾ ਦੇ ਰਚਾਂ ਰਚਾਵਾਂ ਮਤ ਅਨੁਸਾਰ ਛੰਦ ਗੁਣ ਗਾਵਾਂ। ਮੈਂ ਆਪਣੀ ਮਤ ਦੇ ਅਨੁਸਾਰ ਬੁੱਧੀ ਦੇ ਅਨੁਸਾਰ ਛੰਦਾਂ ਦੀ ਰਚਨਾ ਕਰਾਂਗਾ ਤੇ ਭਗਵਾਨ ਰਾਮ ਜੀ ਦੇ ਗੁਣਾਂ ਦਾ ਗਾਣ ਕਰਾਂਗਾ। ਜਸ ਕਛ ਬੁੱਧ ਬਬੇ ਕਮਲ ਮੇਰੇ, ਤਸ ਕਹਿਆ ਹਰਿ ਕੋ ਪ੍ਰੇਰੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੇਰੇ ਵਿੱਚ ਬੁੱਧੀ ਦਾ ਜਿੰਨਾ ਕੁ ਗਿਆਨ ਹੈ, ਉਸੇ ਬੁੱਧੀ ਦੇ ਗਿਆਨ ਦੇ ਬਲ ਦੇ ਜ਼ੋਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਭਗਵਾਨ ਦੀ ਪ੍ਰੇਰਣਾ ਦੇ ਨਾਲ ਮੈਂ ਕੁਝ ਬਿਆਨ ਕਰ ਸਕਾਂਗਾ ਭਗਵਾਨ ਰਾਮ ਜੀ ਦੀ ਕਥਾ ਨੂੰ। ਨਿਜ ਸੰਦੇਹ ਮੋ ਭ੍ਰਮ ਹਰਨੀ, ਕਰੋ ਕਥਾ ਪਵ ਸਰਤਾ ਤਰਣੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੇਰੀ ਬੁੱਧੀ ਦੇ ਵਿੱਚ ਗਿਆਨ ਜਿੰਨਾ ਹੈ, ਉਸ ਪ੍ਰੇਰਣਾ ਦੇ ਨਾਲ ਹੀ ਮੈਂ ਕਵਾਂਗਾ। ਕਵੀ ਜੀ ਅੱਗੇ ਲਿਖਦੇ ਨੇ, ਨਿਜ ਸੰਦੇਹ ਮੋਹ ਭ੍ਰਮ ਹਰਨੀ, ਭਾਵ ਕਿ ਆਪਣੇ ਸੰਦੇਹ ਔਰ ਇਸ ਤੋਂ ਇਲਾਵਾ ਅਗਿਆਨ ਦੇ ਭਰਮ ਨੂੰ ਹਰਨ ਵਾਲੀ ਇਹ ਜਿਹੜੀ ਕਥਾ ਹੈ ਉਹ ਮੈਂ ਰਚਦਾ ਹਾਂ, ਪਰ ਸੰਸਾਰ ਰੂਪੀ ਕਰੋ ਕਥਾ ਪਵ ਸਰਤਾ ਤਰਨੀ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਇਹ ਜਿਹੜੀ ਭਗਵਾਨ ਰਾਮ ਦੀ ਕਥਾ ਹੈ ਇਹ ਸੰਸਾਰ ਸਾਗਰ ਤੋਂ ਤਰਨ ਦੇ ਵਾਸਤੇ, ਭਾਵ ਕਿ ਜਿਸ ਤਰ੍ਹਾਂ ਬੇੜੀ ਦੇ ਰਾਹੀਂ ਚੜ ਕੇ ਨਦੀ ਨੂੰ ਪਾਰ ਕਰ ਲਿਆ ਜਾਂਦਾ ਹੈ, ਇਸੇ ਪ੍ਰਕਾਰ ਦੇ ਨਾਲ ਕਥਾ ਰੂਪੀ ਜਹਾਜ਼ ਦੀ ਸਵਾਰੀ ਕਰਕੇ ਇਹ ਸੰਸਾਰ ਸਾਗਰ ਤੋਂ ਮਨੁੱਖ ਦਾ ਪਾਰ ਉਤਾਰਾ ਸਹਿਜ ਦੇ ਨਾਲ ਹੋ ਜਾਂਦਾ ਹੈ। ਜਿਸ ਪ੍ਰਕਾਰ ਦਾ ਮੈਨੂੰ ਗਿਆਨ, ਜਿਉ ਮਾਇਆ ਪ੍ਰੇਰੇ ਭਗਵਾਨ, ਮੋਹ ਭ੍ਰਮ ਪਾਪ ਕਰਮ ਦੀ ਹਰਨੀ, ਰਾਮ ਕਥਾ ਪਵ ਸਾਗਰ ਤਰਨੀ। ਰਾਮ ਦੀ ਜਿਹੜੀ ਕਥਾ ਹੈ ਉਹ ਸੰਸਾਰ ਸਾਗਰ ਤੋਂ ਤਾਰਨ ਦੇ ਵਾਸਤੇ ਜਹਾਜ਼ ਦਾ ਰੂਪ ਹੈ, ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਨੇ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।